Prevention Center de Sukhaji 416-736-6820 416-736-6820
जी हाँ, ਤੁਸੀਂ ਸੁਣ ਰਹੇ ਹੋ ਜੀ ਰੇਡੀਓ ਪ੍ਰੋਗਰਾਮ ਖਬਰਸਾਰ। ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ ਹੋਮ ਲਾਈਫ ਸਿਲਵਰ ਸਿਟੀ 905-913-8500, ਗੇਲ ਸਵੀਟ ਫੈਕਟਰੀ 905-799-2616, ਮੋਰਗੇਜ ਦੇ ਲਈ ਜਸਪੁਲਰ ਜੀ 416-732-2611, ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬੈਨਰਜੀ 905-452-0000, ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ ਜਸਬੀਰ ਹੁੰਦਲ ਜੀ 416-502-3100, ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ 905-450-0032, 427 ਰੈਲਟੀ ਇੰਕ ਤੋਂ ਅਵਤਾਰ ਮਿਨਹਾਸ ਜੀ 416-744-9393। ਗ੍ਰੋਸਰੀ ਕਰਨੀ ਹੈ ਤਾਂ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ ਤੇ ਵਿਜ਼ਿਟ ਕੀਤਾ ਜਾ ਸਕਦਾ ਜੀ। ਏਸ਼ੀਅਨ ਫੂਡ ਸੈਂਟਰ ਹੈੱਡ ਆਫਿਸ ਦਾ ਨੰਬਰ 416-740-3262। ਟੋਰਾਂਟੋ ਟਰੱਕ ਟਾਇਰ ਸੈਂਟਰ 416-688-1765। ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ 647-818-0055। ਸ਼ੇਰਗਿੱਲ ਲਾ ਆਫਿਸ 905-790-3636। ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ, ਟਰੱਕ ਦਾ ਲਾਇਸੈਂਸ ਲੈਣਾ ਆਟੋਮੈਟਿਕ ਜਾਂ ਮੈਨੂਅਲ ਤਾਂ ਪਹੁੰਚੋ 1190 ਮਾਇਰ ਸਾਈਡ ਡਰਾਈਵ ਮਿਸੀਸਾਗਾ, ਜਿੱਥੇ ਤੁਹਾਨੂੰ ਵਨ ਟੂ ਵਨ ਟ੍ਰੇਨਿੰਗ ਦਿੱਤੀ ਜਾਂਦੀ ਹੈ। ਤਜਰਬੇਕਾਰ ਇੰਸਟ੍ਰਕਟਰ, ਫੁੱਲੀ ਪੇਵਡ ਯਾਰਡ, ਬ੍ਰੈਂਡ ਨਿਊ ਇਕੁਇਪਮੈਂਟ, MTO ਅਪਰੂਵਡ ਪ੍ਰਾਈਵੇਟ ਕਰੀਅਰ ਕਾਲਜ। 905-450-0032, 905-450-0032। ਏਅਰ ਬ੍ਰੇਕ ਦੀਆਂ ਕਲਾਸਾਂ ਹਰੇਕ ਸ਼ਨੀਚਰਵਾਰ ਅਤੇ ਐਤਵਾਰ, ਇਹ ਜੌਬ ਲੈਣ ਵਿੱਚ ਵੀ ਤੁਹਾਡੀ ਮਦਦ ਕਰਨਗੇ। 905-450-0032।
ਹਾਂਜੀ, ਜ਼ਰਾ ਇੱਕ ਵੈਬਸਾਈਟ ਨੋਟ ਕਰੋ, AFCGrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ। ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ, $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਜ਼, ਫ੍ਰੀ ਕਰਬ ਸਾਈਡ ਪਿਕ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ। ਵਿਜ਼ਿਟ AFCGrocery.com।
ਮਿਲੇ ਚੱਲੀਏ ਨਣਦ ਦੇ ਆ ਵੀਰਾ, ਬਨ ਲੈ ਤੂੰ ਚੀਰਾ ਗੁਲਾਬੀ ਮੇਰੇ ਮੁਖ ਵਰਗਾ।
ਲਓ ਜੀ ਆ ਗਿਆ ਪੰਜਾਬ ਦੇ ਪੰਜਾਬ ਦੇ ਪੰਜਾਬ ਦੇ ਮੇਲਾ,
ਅਗਸਤ 22 ਦਿਨ ਸ਼ਨੀਵਾਰ ਨੂੰ
ਪਹੁੰਚ ਰਹੇ ਨੇ ਬਹੁਤ ਸਾਰੇ ਕਲਾਕਾਰ ਤੇ ਲੱਗਣਗੀਆਂ ਰੌਣਕਾਂ ਦੇ ਨਾਲ ਹੋਵੇਗਾ ਟਰੱਕ ਸ਼ੋਅ, ਸੀਪ ਦੇ ਟੂਰਨਾਮੈਂਟ ਸਪੌਂਸਰ ਬਾਈ ਗਰਲਸ ਵੀ, ਕਬੂਤਰਾਂ ਦੀ ਬਾਜੀ ਦੇ ਨਾਲ ਨਾਲ ਕੁੱਤਿਆਂ ਦੀਆਂ ਦੌੜਾਂ ਵੀ ਹੋਣਗੀਆਂ। ਠੀਕ 11 ਤੋਂ ਇੱਕ ਭੰਗੜਾ ਕੰਪੀਟੀਸ਼ਨ ਵੀ ਕਰਾਏ ਜਾਣਗੇ। ਫਾਰ ਇਨਫੋ ਔਰ ਸਟਾਲ ਬੁਕਿੰਗ ਕਾਲ ਜਸਵਿੰਦਰ ਖੋਸਾ ਜੀ ਨੂੰ 416-894-9400।
ਮੈਨੂੰ ਚਾਹੀਦਾ ਹੈ ਫਿਊਚਰ ਸਿਕਿਓਰ,
ਤੇ ਮੈਨੂੰ ਚਾਹੀਦੀ ਹੈ ਫਾਈਨੈਂਸ਼ੀਅਲ ਸਿਕਿਉਰਿਟੀ ਮੋਰ,
ਤੇ ਫਿਰ ਕਿਉਂ ਜਾਣਾ ਕਿਤੇ ਹੋਰ। ਅੱਜ ਹੀ ਕਾਲ ਕਮਾਓ ਇੰਸ਼ੋਰੈਂਸ ਐਡਵਾਈਜ਼ਰ ਸਾਜਨਦੀਪ ਸਿੰਘ ਨੂੰ,
ਤੁਹਾਨੂੰ ਤੁਹਾਡੀਆਂ ਲੋੜਾਂ ਮੁਤਾਬਕ ਬੈਸਟ ਇੰਸ਼ੋਰੈਂਸ ਪਾਲਿਸੀ ਵਧੀਆ ਰੇਟ ਤੇ ਲੈ ਕੇ ਦਿੰਦੇ ਨੇ।
ਲਾਈਫ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, FHSA, ਟ੍ਰੈਵਲ ਐਂਡ ਵਿਜ਼ਿਟਰ ਇੰਸ਼ੋਰੈਂਸ, RRSP, RESP, TFSA। ਅੱਜ ਹੀ ਕਾਲ ਕਰੋ ਆਲ ਕਾਇੰਡ ਇੰਸ਼ੋਰੈਂਸ ਦੇ ਇੰਸ਼ੋਰੈਂਸ ਐਡਵਾਈਜ਼ਰ ਸਾਜਨਦੀਪ ਸਿੰਘ ਨੂੰ 647-99-21-647-767-8921।
ਮੈਂ ਹਾਂ ਗੁਰਪ੍ਰੀਤ ਪੁਰਬਾ, ਸੁਣੋ ਮੇਰੀ ਗੱਲ, 20 ਸਾਲਾਂ ਦਾ ਤਜਰਬਾ, ਬਦਲ ਦਵਾਂ ਹਰ ਪਲ। ਖਰੀਦੋ, ਵੇਚੋ ਜਾਂ ਕਰੋ ਇਨਵੈਸਟ, ਹਰ ਡੀਲ ਵਿੱਚ ਮੈਂ ਦਵਾਂ ਬੈਸਟ ਓ ਬੈਸਟ। ਕਾਲ ਨਾਓ ਫਾਰ ਆਲ ਰੀਅਲ ਅਸਟੇਟ ਡੀਲਸ, 416-669-1423। That's 416-669-1423. Gurpreet Pur.
Swadish khana khane da tada dil te to chave. Swadish khana khane da tada dil te to chave. Yaad sirf tuhanu ho kild di aave. Yaad sirf tuhanu ho kild di aave.
ਚਾਹਤੇ ਹੋ ਕਿਸੀ ਕੋ ਵੀ ਕੈਨੇਡਾ ਬੁਲਾਨਾ,
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ।
ਸਟੂਡੈਂਟ, ਬਿਜ਼ਨਸ ਵੀਜ਼ਾ ਯਾ ਕੋਈ ਆਨਾ ਚਾਹੇ ਵਿਜ਼ਿਟਰ,
ਬ੍ਰਦਰ ਕੋ ਬੁਲਾਨਾ ਹੈ ਯਾ ਆਨਾ ਚਾਹੇ ਸਿਸਟਰ।
CWC Immigration,
905-670-4444,
670-4444, CWC Immigration, आपको आपके अपनों से मिलाए। Are you a passionate and driven individual looking for a rewarding career in real estate? Join our dynamic team at Landmark Real Estate Center, where opportunity meets growth. As a leading brokerage in the area, we offer unparalleled training, competitive commissions, and a supportive work environment. Whether you're an experienced agent or just starting out, we provide the tools you need to succeed. Take the next steps in your career today. To join, call 416-970-5005 and ask for our no monthly fee packages. And visit landmarkre.ca.
ਰੇਡੀਓ ਪ੍ਰੋਗਰਾਮ ਖਬਰਸਾਰ ਦਾ ਜੁੜ ਚੁੱਕੇ ਸਰ ਤੁਹਾਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਸਾਈਂਦੀਪ ਸਿੰਘ ਅੱਜ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜੀ ਔਰ ਅੱਜ ਦਿਨ ਮੰਗਲਵਾਰ ਜੁਲਾਈ ਮਹੀਨੇ ਦੀ 21 ਤਰੀਕ ਹੋ ਚੁੱਕੀ ਹੈ ਜੀ ਤੇ ਸਮਾਂ ਇਸ ਵਕਤ 9:05 ਦਾ ਹੋ ਚੁੱਕਿਆ ਤਾਪਮਾਨ 22 ਡਿਗਰੀ ਦੇ ਆਸ ਪਾਸ ਦੱਸਿਆ ਜਾ ਰਿਹਾ ਤੇ ਜੇਕਰ ਆਪਾਂ ਗੱਲਬਾਤ ਕਰੀਏ ਮੌਸਮ ਦੀ ਤੇ ਅੱਜ ਇਸ ਵਕਤ ਆਸਮਾਨ ਦੇ ਵਿਚ ਜਿਹੜੇ ਬੱਦਲ ਛਾਏ ਹੋਏ ਨੇ ਅੱਗੇ ਚੱਲ ਕੇ ਤਾਪਮਾਨ ਜਿਹੜਾ ਉਹ 22-23 ਡਿਗਰੀ ਦੇ ਆਸ ਪਾਸ ਰਹੇਗਾ ਸਾਰਾ ਦਿਨ ਬਾਰਿਸ਼ ਦੀ ਸੰਭਾਵਨਾ ਜਿਹੜੀ ਦੱਸੀ ਜਾ ਰਹੀ ਹਲਕੀ ਹਲਕੀ ਬੂੰਦਾਬਾਂਦੀ ਆਸਮਾਨ ਦੇ ਵਿਚ ਬੱਦਲ ਜਿਹੜੇ ਉਹ ਛਾਏ ਰਹਿਣ ਦੀ ਸੰਭਾਵਨਾ ਹੈ ਜੀ ਤਾਪਮਾਨ ਕੱਲ ਨੂੰ 21 ਡਿਗਰੀ ਵੀਰਵਾਰ ਨੂੰ 24 ਡਿਗਰੀ ਸ਼ੁੱਕਰਵਾਰ ਨੂੰ 26 ਡਿਗਰੀ ਸ਼ਨਿਚਰਵਾਰ ਨੂੰ 27 ਡਿਗਰੀ ਦੇ ਆਸ ਪਾਸ ਤਾਪਮਾਨ ਰਹਿਣ ਦੀ ਸੰਭਾਵਨਾ ਹੈ ਜੀ ਤੇ ਮਿਕਸ ਆਫ ਸਨ ਐਂਡ ਕਲਾਊਡ ਵਾਲੇ ਦਿਨ ਹੋਣਗੇ ਔਰ ਜੇਕਰ ਸੂਰਜ ਦੀ ਗੱਲਬਾਤ ਕਰੀਏ 5:57 ਤੇ ਸੂਰਜ ਚੜਿਆ ਸੀ ਤੇ 8:53 ਤੇ ਸੂਰਜ ਛਿਪੇਗਾ ਹਵਾ ਦੀ ਰਫ਼ਤਾਰ 19 ਕਿਲੋਮੀਟਰ ਪ੍ਰਤੀ ਘੰਟੇ ਜਿਸ ਨਾਲ ਤਾਪਮਾਨ ਜਿਹੜਾ ਉਹ 20 ਡਿਗਰੀ ਦੇ ਆਸ ਪਾਸ ਮਹਿਸੂਸ ਹੋ ਰਿਹਾ ਜੀ ਜੁੜਿਓ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਟਰੱਕ ਦਾ ਲਾਇਸੈਂਸ ਤੁਸੀਂ ਲੈਣਾ ਚਾਹੁੰਦੇ ਹੋ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਜੀ ਨੰਬਰ 905-450-0032 ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਦਾ ਨੰਬਰ 1190 ਮਾਇਸਾ ਡਰਾਈਵ ਮਿਸਾਗਾ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ 905-450-0032 ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਦਾ ਨੰਬਰ ਹੈ ਜੀ ਇਸ ਨੰਬਰ ਤੁਸੀਂ ਸੰਪਰਕ ਕਰ ਸਕਦੇ ਜੀ ਗਿੱਲ ਸਟੀਲ ਫੈਕਟਰੀ 905-799-2616 ਲਾਈਫ ਟਰੱਕ ਲਾਈਫ ਕੇਟਰਿੰਗ ਤੁਹਾਨੂੰ ਚਾਹੀਦੀ ਹੈ ਤਾਂ ਗਿੱਲ ਸਟੀਲ ਫੈਕਟਰੀ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਜੀ 2131 ਵਿਲੀਅਮ ਪਾਰਕ ਯੂਨਿਟ ਨੰਬਰ 3 ਤੇ ਤੁਸੀਂ ਵਿਜ਼ਿਟ ਕਰਨਾ ਹੈ ਜੀ ਗੇਲ ਸਵੀਟ ਫੈਕਟਰੀ ਦਾ ਨੰਬਰ 905-799-2616 ਤੇ ਗੇਲ ਸਵੀਟ ਫੈਕਟਰੀ ਦਾ ਨੰਬਰ ਆ ਇਸ ਨੰਬਰ ਤੇ ਸੰਪਰਕ ਜਿਹੜਾ ਕੀਤਾ ਜਾ ਸਕਦਾ ਹੈ ਔਰ ਅੱਜ ਦਾ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਸਪੋਂਸਰ ਕੀਤਾ ਗਿਆ ਹੈ ਡਾਕਟਰ ਹਰੀਸ਼ ਵਰਮਾ ਜੀ ਦੇ ਵੱਲੋਂ ਡਾਕਟਰ ਹਰੀਸ਼ ਵਰਮਾ ਜੀ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ 416-804-1500 ਆਯੁਰਵੈਦਿਕ ਤਰੀਕੇ ਦੇ ਨਾਲ ਆਪਣਾ ਇਲਾਜ ਅਤੇ ਉਪਚਾਰ ਕਰਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਡਾਕਟਰ ਹਰੀਸ਼ ਵਰਮਾ ਜੀ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਲੈਣੀ ਹੈ ਜੀ 416-804-1500 ਬੜੀ ਜਲਦੀ ਡਾਕਟਰ ਸਾਹਿਬ ਸਾਡੇ ਨਾਲ ਜੁੜਨਗੇ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਸਪੋਰਟਸ ਸੈਗਮੈਂਟ ਲੈ ਕੇ ਜੁੜਦੇ ਨੇ ਗੁਰਪ੍ਰੀਤ ਗੁਰੂਭਾ ਜੀ 416-669-1423 ਤੇ ਤੁਸੀਂ ਗੁਰਪ੍ਰੀਤ ਗੁਰੂਭਾ ਦੇ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਸਟੂਡੀਓ ਦੇ ਨੰਬਰ 416-620-1778 416-620-1778 ਸਟੂਡੀਓ ਦਾ ਨੰਬਰ ਹੈ ਜੀ ਇਸ ਨੰਬਰ ਤੁਸੀਂ ਕੋਈ ਗੱਲਬਾਤ ਕਰਨੀ ਹੈ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਔਰ ਸੈੱਲ ਫੋਨ ਦੇ ਰਾਹੀਂ ਪ੍ਰੋਗਰਾਮ ਤੁਸੀਂ ਸੁਣਨਾ ਹੈ 647-872-5700 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ ਜੀ ਆਓ ਫਿਰ ਡਾਕਟਰ ਵਰਮਾ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਪ੍ਰੋਗਰਾਮ ਵਿਚ
ਸਾਜਨਦੀਪ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਵੈਰੀ ਮਚ ਔਰ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹਰ ਮੰਗਲਵਾਰ ਦਿਨ ਮੰਗਲਵਾਰ ਤੁਹਾਡੇ ਨਾਲ ਆਪਾਂ ਜੁੜਦੇ ਹਾਂ ਤੁਸੀਂ ਸਾਡੇ ਨਾਲ ਜੁੜਦੇ ਹੋ ਸਰੋਤਿਆਂ ਨਾਲ ਸਾਂਝ ਪਾਉਂਦੇ ਹੋ ਗੱਲਾਂ ਬਾਤਾਂ ਜਿਹੜੀਆਂ ਇਨਫੋਰਮੇਸ਼ਨ ਜਿਹੜੀ ਆ ਉਹ ਸਾਂਝੀ ਕੀਤੀ ਜਾਂਦੀ ਆ ਤੇ ਅੱਜ ਆਪਾਂ ਜਿਹੜੀ ਗੱਲਬਾਤ ਜਿਹੜੀ ਕਰਦੇ ਹਾਂ ਡਾਕਟਰ ਸਾਹਿਬ ਖਾਸ ਤੌਰ ਤੇ ਜਦੋਂ ਵੀ ਅਕਸਰ ਮੌਸਮ ਜਿਹੜਾ ਅਪ ਐਂਡ ਡਾਊਨ ਹੁੰਦਾ ਚੇਂਜ ਹੁੰਦਾ ਤਾਂ ਇੱਕ ਤੇ ਵਾਇਰਲ ਫੀਵਰ ਦੀ ਵੀ ਆਪਾਂ ਗੱਲਬਾਤ ਕਰ ਲੈਂਦੇ ਇਹਦੇ ਨਾਲ ਦੀ ਨਾਲ ਬੁਖਾਰ ਜਿਹੜਾ ਆ ਉਹਦੀ ਵੀ ਗੱਲਬਾਤ ਕਰਨੀ ਤੇ ਨਾਲ ਦੀ ਨਾਲ ਜਿਹੜਾ ਖੰਗ ਜ਼ੁਕਾਮ ਜਿਹੜਾ ਲੱਗਦਾ ਆ ਉਹਦੀ ਵੀ ਜ਼ਰੂਰ ਆਪਾਂ ਜਿਹੜੀ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿਚ ਕਰਨੀ ਹੈ ਜੀ
ਜੀ ਪੂਰੀ ਇਨਫੋਰਮੇਸ਼ਨ ਦਿੰਦੇ ਜੀ ਮੈਂ ਪਹਿਲਾਂ ਤਾਂ ਇਹ ਦੱਸ ਦਿੰਦਾ ਮੈਂ ਜਿਹੜਾ ਟੋਪਿਕ ਤੇ ਅੱਜ ਗੱਲ ਕਰਨੀ ਸੀ ਉਹ ਹੈ ਪ੍ਰੋਸਟੇਟ ਇਨਲਾਰਜਮੈਂਟ ਕਿਉਂਕਿ ਸਾਡੇ ਕੋਲ ਆਫ ਲੇਟ ਕਾਫੀ ਪੇਸ਼ੈਂਟ ਪ੍ਰੋਸਟੇਟ ਦੀ ਤਕਲੀਫ ਲੈ ਕੇ ਆਏ ਨੇ ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ ਕਿ ਜਿਹੜਾ ਪ੍ਰੋਸਟੇਟ ਗਲੈਂਡ ਹੁੰਦਾ ਹੈ ਇਹ ਮਰਦਾਂ ਚ ਪਾਇਆ ਜਾਂਦਾ ਹੈ ਗਲੈਂਡ ਇਹ ਸਾਡੇ ਜਿਹੜਾ ਯੂਰਨਰੀ ਬਲੈਡਰ ਹੈ ਉਹਦੇ ਨਿਚਲੇ ਹਿੱਸੇ ਚ ਗਲੈਂਡ ਹੁੰਦਾ ਇਹਦੇ ਵਿਚੋਂ ਜਿਹੜੀ ਪਿਸ਼ਾਬ ਦੀ ਨਲੀ ਉਹ ਵਿਚੋਂ ਪਾਸ ਕਰਦੀ ਹੈ ਇਹਦੇ ਸੋ ਜਦੋਂ ਇਹ ਗਲੈਂਡ ਵਧਣ ਲੱਗ ਜਾਂਦਾ ਹੈ 50-60 ਸਾਲ ਦੀ ਉਮਰ ਤੋਂ ਬਾਅਦ ਇਹ ਪ੍ਰੋਸਟੇਟ ਗਲੈਂਡ ਜਦੋਂ ਵੱਧਦਾ ਤਾਂ ਪੇਸ਼ੈਂਟ ਨੂੰ ਜਨਰਲੀ ਤਕਲੀਫ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਪਿਸ਼ਾਬ ਚ ਰੁਕਾਵਟ ਹੁੰਦੀ ਹੈ। ਸਾਨੂੰ ਆ ਕੇ ਪੇਸ਼ੈਂਟ ਅਕਸਰ ਇਹ ਕੰਪਲੇਂਟ ਕਰਦੇ ਆ ਜੀ ਕਿ ਪਿਸ਼ਾਬ ਖੁੱਲ ਕੇ ਨਹੀਂ ਆਉਂਦਾ ਜਾਂ ਪਿਸ਼ਾਬ ਕਰਨ ਲੱਗੇ ਉਹਨਾਂ ਨੂੰ ਦਰਦ ਮਹਿਸੂਸ ਹੁੰਦਾ ਔਰ ਫਿਰ ਹੌਲੀ ਹੌਲੀ ਉਹ ਵੀ ਪੇਸ਼ੈਂਟ ਇਹ ਵੀ ਕਹਿੰਦੇ ਨੇ ਵੀ ਸਾਨੂੰ ਕਈ ਵਾਰ ਇਕਦਮ ਪਿਸ਼ਾਬ ਕਰਨ ਲਈ ਭੱਜਣਾ ਪੈਂਦਾ ਔਰ ਉਹ ਇਹ ਵੀ ਮਹਿਸੂਸ ਕਰਦੇ ਕਿ ਬਲੈਡਰ ਪੂਰੀ ਤਰ੍ਹਾਂ ਖਾਲੀ ਨਹੀਂ ਹੁੰਦਾ ਔਰ ਪਿਸ਼ਾਬ ਦੀ ਧਾਰ ਪਤਲੀ ਹੋ ਜਾਂਦੀ ਹੈ ਔਰ ਕਈ ਵਾਰ ਜਦੋਂ ਬਿਮਾਰੀ ਜ਼ਿਆਦਾ ਵੱਧ ਜਾਂਦੀ ਹੈ ਤਾਂ ਜਿਹੜਾ ਯੂਰਿਨ ਹੈ ਉਹ ਬੂੰਦ ਬੂੰਦ ਕਰਕੇ ਆਉਣਾ ਸ਼ੁਰੂ ਹੋ ਜਾਂਦਾ ਔਰ ਇਹਦੇ ਵਿੱਚ ਕਈ ਵਾਰ ਪੇਸ਼ੈਂਟ ਨੂੰ ਯੂਰਿਨ ਦੇ ਨਾਲ ਬਲੱਡ ਵੀ ਆ ਜਾਂਦਾ। ਜਦੋਂ ਇਸ ਤਰ੍ਹਾਂ ਦੀਆਂ ਕੰਪਲੇਂਟਸ ਲੈ ਕੇ ਪੇਸ਼ੈਂਟ ਆਪਣੇ ਫੈਮਿਲੀ ਡਾਕਟਰ ਕੋਲ ਜਾਂਦੇ ਨੇ ਜਾਂ ਯੂਰੋਲੋਜਿਸਟ ਕੋਲ ਭੇਜ ਦਿੰਦੇ ਨੇ ਪੇਸ਼ੈਂਟ ਨੂੰ ਫੈਮਿਲੀ ਡਾਕਟਰ ਤੇ ਉੱਥੇ ਤੇ ਡਾਕਟਰ ਉਹਨਾਂ ਦਾ ਪਹਿਲਾਂ ਤਾਂ ਡਿਜੀਟਲ ਐਗਜ਼ਾਮੀਨੇਸ਼ਨ ਕਰਦੇ ਹੈ ਗੁਦਾ ਮਾਰਗ ਤੋਂ ਉਂਗਲੀ ਪਾ ਕੇ ਪ੍ਰੋਸਟੇਟ ਦਾ ਸਾਈਜ਼ ਚੈੱਕ ਕਰਦੇ ਨੇ ਉਹ ਵੀ ਕਿੱਡਾ ਬੜਾ ਫਿਰ ਉਸ ਤੋਂ ਬਾਅਦ ਇੱਕ ਅਲਟਰਾਸਾਊਂਡ ਵੀ ਕਰਵਾਉਂਦੇ ਨੇ ਪ੍ਰੋਸਟੇਟ ਗਲੈਂਡ ਲਈ ਐਂਡ ਫਾਈਨਲੀ ਇੱਕ ਯੂਰਿਨ ਦਾ ਟੈਸਟ ਹੁੰਦਾ ਯੂਰੋ ਫਲੋਮੀਟਰੀ ਉਹ ਪੇਸ਼ੈਂਟ ਨੂੰ ਕਿਹਾ ਜਾਂਦਾ ਕਿ ਤੁਸੀਂ ਆਹ ਭਾਂਡੇ ਦੇ ਵਿੱਚ ਪਿਸ਼ਾਬ ਕਰਨਾ ਉਹਦੇ ਨਾਲ ਉਹਦਾ ਫਲੋ ਦੇਖਿਆ ਜਾਂਦਾ ਔਰ ਜਦੋਂ ਇਸ ਤਰ੍ਹਾਂ ਦੀ ਕੰਪਲੇਂਟ ਹੁੰਦੀ ਹੈ ਤਾਂ ਇੱਕ ਪੇਸ਼ੈਂਟ ਦਾ ਬਲੱਡ ਟੈਸਟ ਵੀ ਕਰਵਾਇਆ ਜਾਂਦਾ ਜਿਹਨੂੰ ਅਸੀਂ PSA ਟੈਸਟ ਕਹਿੰਦੇ ਹਾਂ ਇਹ ਹੁੰਦਾ ਪ੍ਰੋਸਟੇਟ ਸਪੈਸਿਫਿਕ ਐਂਟੀਜਨ ਜੇ ਬਹੁਤ ਜ਼ਿਆਦਾ ਹੁੰਦਾ ਤਾਂ ਉੱਥੋਂ ਫਿਰ ਕਈ ਵਾਰ ਇਹ ਸ਼ੰਕਾ ਹੁੰਦੀ ਹੈ ਵੀ ਕਿਤੇ ਪੇਸ਼ੈਂਟ ਨੂੰ ਕੈਂਸਰ ਤਾਂ ਨਹੀਂ ਪਰ ਕੁਛ ਕੈਂਸਰ ਰਿਲੇਟਡ ਟੈਸਟ ਵੀ ਕਰਾਏ ਜਾਂਦੇ ਨੇ ਸੋ ਨਾਰਮਲੀ ਜਿਨ੍ਹਾਂ ਦਾ ਪ੍ਰੋਸਟੇਟ ਵਧਿਆ ਹੁੰਦਾ ਜਿਹਨੂੰ ਆਪਾਂ ਆਮ ਭਾਸ਼ਾ ਚ ਗਦੂਦ ਕਹਿ ਦਿੰਦੇ ਹਾਂ ਇਹਦਾ ਸਾਡੇ ਕੋਲ ਬੜਾ ਸ਼ਾਨਦਾਰ ਇਲਾਜ ਹੈ ਅਸੀਂ ਦੋ ਤਰ੍ਹਾਂ ਦੇ ਕੈਪਸੂਲ ਪੇਸ਼ੈਂਟ ਨੂੰ ਦਿੰਦੇ ਹਾਂ ਔਰ ਥੋੜੇ ਦਿਨਾਂ ਦੇ ਵਿੱਚ ਹੀ ਉਹਨਾਂ ਦੇ ਜਿਹੜੇ ਸਿਮਟਮ ਨੇ ਠੀਕ ਹੋ ਜਾਂਦੇ ਨੇ ਦਵਾਈ ਥੋੜੀ ਜਿਹੀ ਲੰਬੀ ਖਾਣੀ ਪੈਂਦੀ ਹੈ 4-5 ਮਹੀਨੇ ਲੇਕਿਨ ਬਿਮਾਰੀ ਠੀਕ ਹੋ ਜਾਂਦੀ ਹੈ ਉਹਨਾਂ ਦਾ ਜਿਹੜਾ ਯੂਰਿਨ ਦਾ ਫਲੋ ਹੈ ਠੀਕ ਹੋ ਜਾਂਦਾ ਸੋ ਪ੍ਰੋਸਟੇਟ ਐਨਲਾਰਜਮੈਂਟ ਜਿਹਨਾਂ ਦੇ ਗਰੂਰ ਵਧੇ ਹੋਏ ਨੇ ਜੇ ਕਿਸੇ ਪੇਸ਼ੈਂਟ ਨੂੰ ਕੋਈ ਤਕਲੀਫ ਹੈ ਜੇ ਕਿਸੇ ਨੇ ਆਯੁਰਵੈਦਿਕ ਢੰਗ ਨਾਲ ਇਲਾਜ ਕਰਾਉਣਾ ਤਾਂ ਪੇਸ਼ੈਂਟ ਮੈਨੂੰ ਕਾਲ ਕਰ ਸਕਦੇ ਆ ਜੀ ਮੇਰਾ ਨੰਬਰ ਹੈ 416-804-1500 ਹੁਣ ਆਪਾਂ ਆਉਂਦੇ ਹਾਂ ਜੀ ਦੂਜੀ ਬਿਮਾਰੀ ਤੇ ਜਿਹੜੀ ਸਾਜਨ ਜੀ ਤੁਸੀਂ ਗੱਲ ਕੀਤੀ ਹੈ ਕਿ ਅੱਜ ਕੱਲ ਸੀਜ਼ਨ ਚੇਂਜ ਹੋ ਰਿਹਾ ਔਰ ਫਲੂ ਦੇ ਕੇਸਿਸ ਕਾਫੀ ਆ ਰਹੇ ਨੇ ਇਹਨੂੰ ਅਸੀਂ ਹੇ ਫੀਵਰ ਕਹਿੰਦੇ ਹਾਂ ਜੀ ਪੇਸ਼ੈਂਟ ਨੂੰ ਹੇ ਫੀਵਰ ਹੁੰਦਾ ਹੈ ਇਹਦੇ ਚ ਕਿਉਂਕਿ ਜਦੋਂ ਹੁਣ ਜ਼ਿਆਦਾ ਗਰਮੀ ਪੈਣ ਨਾਲ ਜਿਹੜੇ ਪੋਲਨ ਸੀ ਜਿਹੜੇ ਸੁੱਕ ਰਹੇ ਨੇ ਉਹ ਹਵਾ ਚੁੱਟ ਰਹੇ ਨੇ ਬਰੀਕ ਬਰੀਕ ਕੰਨ ਪੋਲਨ ਦੇ ਜਿਹਦੇ ਕਰਕੇ ਪੇਸ਼ੈਂਟ ਨੂੰ ਛਿੱਕਾਂ ਜ਼ੁਕਾਮ ਗਲੇ ਚ ਖਰਾਸ਼ ਅੱਖਾਂ ਦੇ ਵਿੱਚ ਖਾਰਿਸ਼ ਫੇਸ ਤੇ ਖਾਰਿਸ਼ ਇਹ ਸਿਮਟਮ ਹੁੰਦੇ ਨੇ ਜੱਕ ਚੱਲਦਾ ਪੇਸ਼ੈਂਟ ਦਾ ਔਰ ਗਲੇ ਚ ਖਰਾਸ਼ ਹੁੰਦੀ ਹੈ ਗਲਾ ਦਰਦ ਵੀ ਕਰਨ ਲੱਗ ਜਾਂਦਾ ਔਰ ਜੇ ਪੇਸ਼ੈਂਟ ਦਾ ਇਮਿਊਨ ਸਿਸਟਮ ਥੋੜਾ ਲੋ ਹੈ ਫਿਰ ਉਹਨਾਂ ਨੂੰ ਬੁਖਾਰ ਹੋ ਜਾਂਦਾ ਹੈ ਬੁਖਾਰ ਕਰਕੇ ਉਹ ਵੀ 4-5 ਦਿਨ ਰਹਿੰਦਾ ਬੁਖਾਰ ਔਰ ਫਿਰ ਉਹ ਪੇਸ਼ੈਂਟ ਜਿਹੜੇ ਨੇ ਜ਼ਿਆਦਾ ਛਿੱਕਾਂ ਜ਼ੁਕਾਮ ਤੋਂ ਪੀੜਿਤ ਹੁੰਦੇ ਨੇ ਇਹਦੇ ਲਈ ਜਾਂ ਤਾਂ ਸਿਮਟੋਮੈਟਿਕ ਟ੍ਰੀਟਮੈਂਟ ਹੁੰਦਾ ਜਦੋਂ ਬਿਮਾਰੀ ਹੋ ਗਈ ਉਸਦਾ ਤੁਸੀਂ ਆਪਣਾ ਕੋਈ ਜਿਵੇਂ ਬੁਖਾਰ ਉਤਾਰਨ ਵਾਲੇ ਜਿਵੇਂ ਟੈਲੋਲ ਵਗੈਰਾ ਐਂਟੀਲਰਜੀ ਗੋਲੀਆਂ ਮੈਡੀਕਲ ਡਾਕਟਰ ਦਿੰਦੇ ਨੇ ਉਹ ਲੈ ਕੇ ਤੁਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਹੋ ਲੇਕਿਨ ਜੇ ਪਰਮਾਨੈਂਟ ਇਹ ਤੋਂ ਨਿਜਾਤ ਪਾਣੀ ਹੁੰਦੀ ਹੈ ਅਸੀਂ ਤਾਂ ਪੇਸ਼ੈਂਟ ਨੂੰ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਦੀਆਂ ਦਵਾਈਆਂ ਆਪਣੇ ਕਲੀਨਿਕ ਚ ਦਿੰਦੇ ਹਾਂ ਦੂਸਰੇ ਤੀਸਰੇ ਦਿਨ ਹੀ ਪੇਸ਼ੈਂਟ ਜਿਹੜਾ ਉਹ ਠੀਕ ਹੋ ਜਾਂਦਾ ਇਹ ਜਿਹੜੀਆਂ ਦਵਾਈਆਂ ਨੇ ਇਹਨਾਂ ਦੇ ਜੱਸੀ ਤੁਲਸੀ ਗਲੋ ਆਮਲਾ ਇਸ ਤਰ੍ਹਾਂ ਦੀਆਂ ਹਰਬ ਦੇ ਐਕਸਟ੍ਰੈਕਟ ਯੂਜ ਕਰਦੇ ਹਾਂ ਔਰ ਜਿਨ੍ਹਾਂ ਬੰਦਿਆਂ ਨੂੰ ਹਰ ਸੀਜ਼ਨ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਅਸੀਂ ਜੁਲਾਈ ਅਗਸਤ ਦੇ ਵਿੱਚ 15-20 ਦਿਨ ਲਈ ਇਹ ਦਵਾਈ ਜ਼ਰੂਰ ਖਿਲਾ ਦਿੰਦੇ ਹਾਂ ਜਿਹਦੇ ਨਾਲ ਉਹਨਾਂ ਨੂੰ ਇਹ ਸਿਮਟਮ ਆਉਂਦੇ ਨੇ ਇੱਕ ਤਰ੍ਹਾਂ ਦਾ ਪ੍ਰੀਵੈਂਟਿਵ ਟ੍ਰੀਟਮੈਂਟ ਹੋ ਜਾਂਦਾ ਜੀ ਸੋ ਇਸ ਬਾਰੇ ਵੀ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਜੇ ਕਿਸੇ ਨੂੰ ਰਿਕਰੈਂਟ ਪ੍ਰੋਬਲਮ ਹੈ ਛਿੱਕਾਂ ਜ਼ੁਕਾਮ ਗਲੇ ਚ ਖਰਾਸ਼ ਗਲੇ ਚ ਦਰਦ ਲਗਾਤਾਰ ਹੁੰਦਾ ਰਹਿੰਦਾ ਔਰ ਬਾਰ ਬਾਰ ਉਹਨਾਂ ਨੂੰ ਐਲਰਜੀ ਦੇ ਸਿਮਟਮ ਆਉਂਦੇ ਨੇ ਪੇਸ਼ੈਂਟ ਮੈਨੂੰ ਕਾਲ ਕਰ ਸਕਦੇ ਜੀ ਮੇਰਾ ਨੰਬਰ ਹੈ 416-804-1500 ਥੈਂਕ ਯੂ ਸਰ
ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਤੇ 416-1500 ਤੇ ਸੰਪਰਕ ਕੀਤਾ ਜਾ ਸਕਦਾ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਸਰ।
ਜੁੜੇ ਹੋਏ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਤੇ ਗੁਰਪ੍ਰੀਤ ਕੁਰਮਾ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਆਓ ਫਿਰ ਗੁਰਪ੍ਰੀਤ ਜੀ ਦਾ ਵੀ ਸਵਾਗਤ ਕਰਦੇ ਹਾਂ। ਗੁਰਪ੍ਰੀਤ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਸਾਜਨਦੀਪ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਤੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਜੀ, ਤੇ ਆਓ ਫਿਰ ਵਧਿਆ ਜੀ ਸਪੋਰਟਸ ਸੈਗਮੈਂਟ ਦੇ ਵੱਲ।
ਐਬਸੋਲੂਟਲੀ ਜੀ, ਮੇਜਰ ਲੀਗ ਬੇਸਬਾਲ ਤੋਂ ਸ਼ੁਰੂ ਕਰਦੇ ਆ। ਕੱਲ ਟੈਂਪਾ ਬੇ ਤੇ ਟੋਰਾਂਟੋ ਬਲੂ ਜੇਸ ਦਾ ਜਿਹੜਾ ਮੈਚ ਹੋਇਆ ਉਸ ਦੇ ਵਿੱਚ ਟੈਂਪਾ ਬੇ 7-1 ਦੇ ਨਾਲ ਟੋਰਾਂਟੋ ਤੋਂ ਜੇਤੂ ਰਹੇ ਨੇ। ਦੋਨੋ ਟੀਮਾਂ ਇੱਕ ਵਾਰੀ ਫੇਰ ਤੋਂ ਅੱਜ ਆਮੋ ਸਾਹਮਣੇ ਹੋਣਗੀਆਂ ਤੇ ਫਸਟ ਪਿਚ ਜਿਹੜੀ ਹੈ ਜੀ 7:07 ਤੇ ਸ਼ਾਮ ਨੂੰ ਹੋਏਗੀ। ਔਰ ਟੋਰਾਂਟੋ ਬਲੂ ਜੇਸ ਦੀ ਜੇ ਗੱਲ ਕੀਤੀ ਜਾਵੇ ਤਾਂ ਬੈਟਿੰਗ ਬਿਲਕੁਲ ਵਧੀਆ ਪਰਫਾਰਮ ਨਹੀਂ ਕਰ ਰਹੀ, ਪਿਚਿੰਗ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਤੇ ਉਹ ਵੀ ਠੀਕ ਠਾਕ ਹੀ ਪਰਫਾਰਮ ਕਰ ਰਹੇ ਨੇ ਤੇ ਓਵਰਆਲ ਇਨ ਕਲੱਚ ਮੂਮੈਂਟਸ ਸਾਡੀ ਟੀਮ ਜਿਹੜੀ ਹੈ ਇਸ ਸਾਲ ਪਰਫਾਰਮ ਨਹੀਂ ਕਰ ਪਾ ਰਹੀ ਤੇ ਜਿੰਨੇ ਪੈਸੇ ਖਰਚ ਕੀਤੇ ਸੀ, ਜਿੰਨੇ ਪਲੇਅਰਾਂ ਦੇ ਉੱਤੇ ਖਰਚ ਕੀਤੇ ਸੀ ਉਹ ਪਰਫਾਰਮੈਂਸ ਜਿਹੜੀ ਹੈ ਜੀ ਉਹ ਨਹੀਂ ਆ ਰਹੀ। ਸੋ ਲੈਟਸ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਜੀ ਸੀਜ਼ਨ ਹੈ ਇਹ ਟਰਨ ਅਰਾਊਂਡ ਕੀਤਾ ਜਾਵੇ, ਅਦਰਵਾਈਜ਼ ਵੀ ਵਿਲ ਮਿਸ ਆਊਟ ਔਨ ਦਾ ਪਲੇਅਆਫਸ। ਵੁਮੈਨਸ ਐਨਬੀਏ ਦੇ ਵਿੱਚ ਕੱਲ ਲਾਸ ਵੇਗਸ 109 ਦੇ ਮੁਕਾਬਲੇ 83 ਦੇ ਸਕੋਰ ਦੇ ਨਾਲ ਟੋਰਾਂਟੋ ਤੋਂ ਜੇਤੂ ਰਿਹਾ। ਦਿਸ ਵਾਜ਼ ਦਾ ਲਾਸਟ ਗੇਮ ਬਿਫੋਰ ਆਲ ਸਟਾਰ ਬ੍ਰੇਕ ਤੇ ਹੁਣ ਅਗਲਾ ਜਿਹੜਾ ਮੈਚ ਹੈ ਜੀ ਨੈਕਸਟ ਟਿਊਜ਼ਡੇ ਨੂੰ ਹੋਏਗਾ, ਜੁਲਾਈ 28 ਨੂੰ ਵਰਸਿਸ ਮਿਨੇਸੋਟਾ, ਤੇ ਇਹ ਜਿਹੜਾ ਮੈਚ ਹੈ ਜੀ ਰਾਤ ਨੂੰ 8 ਹੋਏਗਾ। ਕ੍ਰਿਕਟ ਦੇ ਵਿੱਚ ਨਿਊਜ਼ੀਲੈਂਡ ਵਰਸਿਸ ਵੈਸਟ ਇੰਡੀਜ਼ 5ਵਾਂ ਓਡੀਆਈ ਮੈਚ ਅੱਜ ਦੁਪਹਿਰ ਨੂੰ 2:30 ਹੋਣਾ ਤੇ ਨਿਊਜ਼ੀਲੈਂਡ ਇਸ ਸੀਰੀਜ਼ ਦੇ ਵਿੱਚ 3-1 ਦੇ ਨਾਲ ਅੱਗੇ ਹੈ। ਤੇ ਇੰਡੀਆ ਦਾ ਜਿਹੜਾ ਟੂਰ ਹੈ ਜੀ ਜ਼ਿੰਬਾਬਵੇ ਦਾ, ਇੰਗਲੈਂਡ ਦੇ ਵਿੱਚ ਤੇ ਆਇਰਲੈਂਡ ਵਿੱਚ ਹਾਰਨ ਤੋਂ ਬਾਅਦ ਹੁਣ 3 T20 ਮੈਚ ਖੇਡਣੇ ਨੇ, ਵੀਰਵਾਰ ਤੋਂ ਸ਼ੁਰੂ ਹੋਣੇ ਨੇ। ਐਜ਼ ਅ ਮੈਟਰ ਆਫ ਫੈਕਟ 3 ਮੈਚ ਥਰਸਡੇ, ਸੈਟਰਡੇ ਤੇ ਸੰਡੇ ਨੂੰ ਹੋਣੇ ਨੇ, 7 ਈਸਟਰਨ ਸਟੈਂਡਰਡ ਟਾਈਮ ਦੇ ਨਾਲ ਇੱਥੇ ਦਿਖਾਏ ਜਾਣੇ ਨੇ 3 ਮੈਚ। ਤੇ ਦੇਖਦੇ ਹਾਂ ਜੀ ਫਿਰ ਇੰਡੀਆ ਦੀ ਪਰਫਾਰਮੈਂਸ ਜ਼ਿੰਬਾਬਵੇ ਚ ਜਾ ਕੇ T20 ਚ ਕਿਸ ਤਰ੍ਹਾਂ ਰਹਿੰਦੀ ਹੈ। ਇਸ ਤੋਂ ਬਿਨਾਂ ਸਾਕਰ ਦਾ ਜਿਹੜਾ ਜੀ ਵਰਲਡ ਕੱਪ ਹੁਣ ਖਤਮ ਹੋ ਗਿਆ ਤੇ ਉਸ ਦੀਆਂ ਜਿਹੜੀਆਂ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨੇ ਕਿ ਵਰਲਡ ਕੱਪ ਦੇ ਵਿੱਚ ਮੈਚ ਫਿਨਿਸ਼ ਹੋਣ ਤੋਂ ਬਾਅਦ ਜਿਹੜੀ ਲੜਾਈ ਹੋਈ ਹੈ ਅਰਜਨਟੀਨਾ ਤੇ ਸਪੇਨ ਦੇ ਪਲੇਅਰਸ ਦੀ, ਉਸ ਦੀ ਫੀਫਾ ਇਨਵੈਸਟੀਗੇਟ ਕਰ ਰਿਹਾ। ਪਰ ਹੁਣ ਨੈਕਸਟ ਮੰਥ ਜਿਹੜਾ ਜੀ ਫੀਲਡ ਹਾਕੀ ਦਾ ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ, 15 August ਤੋਂ ਲੈ ਕੇ 30 August ਤੱਕ ਹੋਣਾ। ਬੈਲਜੀਅਮ ਤੇ ਨੈਦਰਲੈਂਡ ਦੇ ਵਿੱਚ ਖੇਡਿਆ ਜਾਏਗਾ, 16 ਟੀਮਾਂ ਈਚ ਮੈਨਜ਼ ਐਂਡ ਫੀਮੇਲ ਸੈਕਸ਼ਨ ਦੇ ਵਿੱਚ ਇਸ ਦੇ ਵਿੱਚ ਪਾਰਟੀਸਪੇਟ ਕਰਨਗੀਆਂ। ਔਰ ਇੰਡੀਆ ਦੀ ਟੀਮ ਮੈਨਜ਼ ਐਂਡ ਵੁਮੈਨ ਸੈਕਸ਼ਨ ਦੋਨਾਂ ਦੇ ਵਿੱਚ ਖੇਡ ਰਹੀ ਹੈ, 4-4 ਇਸ ਦੇ ਵਿੱਚ ਪੂਲ ਨੇ। ਔਰ ਇੰਡੀਆ ਦਾ ਮੈਨਸ ਟੀਮ ਦੀ ਜੇ ਗੱਲ ਕਰੀਏ, ਇੰਗਲੈਂਡ, ਪਾਕਿਸਤਾਨ ਤੇ ਵੇਲਸ ਉਹਨਾਂ ਦੇ ਪੂਲ ਵਿੱਚ ਨੇ। ਔਰ ਜੇਕਰ ਵੁਮੈਨ ਸੈਕਸ਼ਨ ਦੀ ਗੱਲ ਕਰੀਏ ਤਾਂ ਚਾਈਨਾ, ਇੰਗਲੈਂਡ ਤੇ ਸਾਊਥ ਅਫਰੀਕਾ ਸਾਡੇ ਪੂਲ ਦੇ ਵਿੱਚ ਹੋਏਗਾ। ਤੇ ਦੇਖਦੇ ਹਾਂ ਫਿਰ ਉੱਥੇ ਇੰਡੀਆ ਦੀ ਟੀਮ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹਿੰਦੀ ਹੈ। ਤੇ ਕੋਸ਼ਿਸ਼ ਕਰਾਂਗੇ ਕਿ ਆਪਾਂ ਜਿਸ ਤਰ੍ਹਾਂ ਫੀਫਾ ਵਰਲਡ ਕੱਪ ਵਾਸਤੇ ਇੱਥੇ ਆਪਣਾ ਈਵੈਂਟ ਕੀਤਾ ਜਾਂ ਕਿਹੜੇ ਆਪਣੇ ਵਿਨਰਸ ਹੁੰਦੇ ਨੇ, ਕਿ ਆਪਾਂ ਫੀਲਡ ਹਾਕੀ ਵਾਸਤੇ ਵੀ ਡੈਫੀਨੇਟਲੀ ਜਿਹੜਾ ਜੀ ਉਸ ਤਰ੍ਹਾਂ ਕੁਛ ਨਾ ਕੁਛ ਕਰਾਂਗੇ। ਇਸ ਤੋਂ ਪਹਿਲਾਂ ਕਾਮਨਵੈਲਥ ਗੇਮਸ ਜਿਹੜੀਆਂ ਨੇ ਇਸ ਵੀਕ ਸ਼ੁਰੂ ਹੋਣ ਜਾ ਰਹੀਆਂ, ਗਲਾਸਕੋ ਸਕਾਟਲੈਂਡ ਦੇ ਵਿੱਚ 3000 ਐਥਲੀਟ ਇਸ ਦੇ ਵਿੱਚ ਪਾਰਟੀਸਪੇਟ ਕਰਨਗੇ, 74 ਨੇਸ਼ਨਸ ਐਂਡ ਟੈਰੀਟਰੀਜ਼ ਇਸ ਦੇ ਵਿੱਚ ਪਾਰਟੀਸਪੇਟ ਕਰਨਗੀਆਂ। ਫਿਨੀ ਮਿਸਟੀਕਲ ਯੂਨੀਕੋਰਨ ਜਿਹੜਾ ਜੀ ਆਫੀਸ਼ੀਅਲ ਮੈਸਕਟ ਹੋਏਗਾ, ਤੇ ਕਾਸਟ ਨੂੰ ਘੱਟ ਕਰਨ ਵਾਸਤੇ ਤੇ ਇਨਫਰਾਸਟ੍ਰਕਚਰ ਦੀ ਜਿਹੜੀ ਡਿਮਾਂਡ ਸੀ ਉਸ ਨੂੰ ਘੱਟ ਕਰਨ ਵਾਸਤੇ ਗੇਮਸ ਜਿਹੜੀਆਂ ਨੇ 19 ਸਪੋਰਟਸ ਦੀ ਬਜਾਏ ਇਸ ਵਾਰੀ ਸਿਰਫ 10 ਕੋਰ ਸਪੋਰਟਸ ਹੋਣਗੀਆਂ। ਲਾਸਟ ਟਾਈਮ 2022 ਦੇ ਵਿੱਚ 19 ਸਪੋਰਟਸ ਹੋਈਆਂ ਸੀ। ਤੇ ਇੰਡੀਆ ਵੱਲੋਂ 126 ਐਥਲੀਟ ਉੱਥੇ ਭੇਜੇ ਜਾਣੇ ਆ ਜੀ, ਔਰ ਕੈਨੇਡਾ 149 ਐਥਲੀਟ ਭੇਜ ਰਿਹਾ। ਇੰਡੀਆ ਦਾ ਜਿਹੜਾ ਕੰਟੀਜੈਂਟ ਜਾ ਰਿਹਾ ਉਸਦੇ ਵਿੱਚ 70 ਮੇਲ ਤੇ 48 ਫੀਮੇਲ ਐਥਲੀਟਸ ਹੋਣਗੇ। ਮੀਰਾਬਾਈ ਚਾਨੂ ਤੇ ਲਵਲੀਨਾ ਬਰਗੋਹੇਨ ਜਿਹੜੇ ਨੇ ਸਾਡੇ ਫਲੈਗ ਬੇਅਰਰ ਹੋਣਗੇ। ਤੇ ਹਾਲੇ ਕੈਨੇਡਾ ਵਾਲੇ ਪਾਸਿਓਂ ਜਿਹੜੇ ਆ ਜੀ ਅੱਜ ਸ਼ਾਮ ਨੂੰ ਜਾਂ ਕੱਲ ਨੂੰ ਸਵੇਰੇ ਫਲੈਗ ਬੇਅਰਰ ਜਿਹੜੇ ਆ ਉਹ ਅਨਾਊਂਸ ਕੀਤੇ ਜਾ ਸਕਦੇ ਨੇ। ਲਾਸਟ ਬਟ ਨਾਟ ਲੀਸਟ, ਸੈਡ ਨਿਊਜ਼ ਹੈ ਜੀ, ਸਾਕਰ ਵਰਲਡ ਤੋਂ ਫਾਰਮਰ ਇੰਗਲੈਂਡ ਦੇ ਕੈਪਟਨ ਤੇ ਮੈਨੇਜਰ ਕੈਵਿਨ ਕੀਗਨ, ਉਹਨਾਂ ਦੀ ਜਿਹੜੀ ਹੈ ਜੀ 75 ਸਾਲ ਦੀ ਉਮਰ ਦੇ ਵਿੱਚ ਡੈਥ ਦੀ ਨਿਊਜ਼ ਹੈ। ਹੀ ਵਾਜ਼ ਬੈਟਲਿੰਗ ਵਿਦ ਕੈਂਸਰ, 21 ਗੋਲ ਉਹਨਾਂ ਨੇ 63 ਮੈਚਸ ਦੇ ਵਿੱਚ ਜਦੋਂ ਇੰਗਲੈਂਡ ਵਾਸਤੇ ਖੇਡੇ ਨੇ ਉਹ ਕੀਤੇ ਨੇ। 1972 ਤੋਂ ਲੈ ਕੇ 1982 ਤੱਕ ਉਹ ਇੰਗਲੈਂਡ ਵਾਸਤੇ ਖੇਡੇ ਨੇ ਤੇ 31 ਮੈਚਸ ਵਿੱਚ ਉਹਨਾਂ ਨੇ ਇੰਗਲੈਂਡ ਦੀ ਜਿਹੜੀ ਹੈ ਜੀ ਕਪਤਾਨੀ ਕੀਤੀ ਹੈ। ਮੇ ਹਿਸ ਸੋਲ ਰੈਸਟ ਇਨ ਪੀਸ, ਦੈਟਸ ਇਟ। ਮੈਂ ਸਪੋਰਟਸ ਨੂੰ ਇੱਥੇ ਹੀ ਰੈਪ ਅਪ ਕਰਦਾ ਜੀ, ਅਨਲੈਸ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ।
ਥੈਂਕ ਯੂ ਗੁਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਆਓ ਫਿਰ ਜਗਦੀਸ਼ ਭਾਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਇੱਕ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਕਮਰਸ਼ੀਅਲ ਬ੍ਰੇਕ ਤੋਂ ਰਾਈਟ ਵੇ ਬਾਅਦ ਜਗਦੀਸ਼ ਭਾਜੀ ਵੀ ਸਾਡੇ ਨਾਲ ਹਾਜ਼ਰ ਹੋਣਗੇ, ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਣਗੇ ਤੇ ਬਹੁਤ ਸਾਰੀਆਂ ਖ਼ਬਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨਗੇ। ਇੱਕ ਕਮਰਸ਼ੀਅਲ ਬ੍ਰੇਕ ਤੇ ਫਿਰ ਵਾਪਸ ਮੁੜਦੇ ਹਾਂ ਜੀ।
ਗੋਲਫ ਖੇਡਣ ਦੇ ਸ਼ੌਕੀਨ ਹੋ ਅਤੇ ਸਰਦੀਆਂ ਵਿਚ ਗੋਲਫ ਕੋਰਸ ਬੰਦ ਹੋਣ ਕਾਰਨ ਖੇਡ ਨਹੀਂ ਪਾ ਰਹੇ ਤਾਂ ਕੈਲੇਡਨ ਕੰਟਰੀ ਕਲੱਬ ਤੁਹਾਡੇ ਲਈ ਹੈ। 350 acres ਦੇ ਇਸ ਗੋਲਫ ਕੋਰਸ ਦੇ ਵਿਚ ਆਲਾ ਦਰਜੇ ਦੇ ਗੋਲਫ ਕਲੱਬ ਵਿਚ ਇਨਡੋਰ ਗੋਲਫ ਖੇਡਣ ਦਾ ਪ੍ਰਬੰਧ ਹੈ। ਤੁਸੀਂ ਸਿਮੂਲੇਟਰ ਦੇ ਉੱਤੇ ਇਨਡੋਰ ਗੋਲਫ ਖੇਡੋ ਅਤੇ ਪ੍ਰੈਕਟਿਸ ਕਰੋ। ਵਧੀਆ ਰੈਸਟੋਰੈਂਟ ਤੇ 500 ਦੇ ਲਈ ਬੈਂਕਟ ਦੀਆਂ ਸੇਵਾਵਾਂ ਉਪਲਬਧ ਹਨ। ਕਾਲ ਕਰੋ 905-880-200 Caledon. Enjoy the beautiful scenery.
ਬਿਲਕੁਲ
ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ। ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਿਸ ਤੇ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ ਸਪਾਊਸ ਸਟੂਡੈਂਟ ਵਿਜ਼ਿਟਰ ਜਾਂ ਸਕਿੱਲਡ ਵੀਜ਼ਾ ਕੈਟੇਗਰੀ ਚਾਹੇ ਕੋਈ ਵੀ ਹੋਵੇ ਸਭ ਲਈ ਇੱਕੋ ਨਾਮ ਸੀਮਾ ਬਿਆਨਾ।
ਕਾਲ 905-452-0000
Joshi Law Office, Barrister, Solicitor and Notary Public, Immigration, Real Estate, Commercial Law, Affidavit, Power of Attorney diyan sewaan de layi sampark karo. Rakesh Joshi 416-213-8600 joshilawoffice.com 416-213-8600 Steel Avenue West Unit 11
karta le liya hun mortgage bare vi sochiye karan di market upar thalle hoi jandi hai
main mil ke aaya mortgage industry de most trustworthy Jas Bhullar nu jehde 24 ghante ch ghar di closing ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ
416-732-2611 416-732-2611 ਨਾਮ ਯਾਦ ਰੱਖੀ ਜਸ ਭੁੱਲਰ। ਰੀਅਲ ਅਸਟੇਟ ਇੱਕ ਵਿਸ਼ਾਲ ਕਾਰੋਬਾਰ ਹੈ। ਇਸ ਵਿੱਚ ਕਾਮਯਾਬੀ ਲਈ ਸਖਤ ਮਿਹਨਤ ਅਤੇ ਸਹੀ ਗਾਈਡੈਂਸ ਦਾ ਹੋਣਾ ਜ਼ਰੂਰੀ ਹੈ।
ਲੈਂਡਮਾਰਕ ਰੀਅਲ ਅਸਟੇਟ ਸੈਂਟਰ ਇੰਕ ਬ੍ਰੋਕਰੇਜ ਤੁਹਾਨੂੰ ਵਧੀਆ ਟ੍ਰੇਨਿੰਗ ਅਤੇ ਨਵੀਂ ਟੈਕਨੋਲੋਜੀ ਪ੍ਰਦਾਨ ਕਰਦੀ ਹੈ। ਏਜੰਟ ਨਵੇਂ ਹੋਣ ਜਾਂ ਪੁਰਾਣੇ, ਕਾਮਯਾਬੀ ਦੀਆਂ ਸਿਖਰਾਂ ਛੋਣ ਲਈ ਸਾਨੂੰ ਜੁਆਇਨ ਕਰੋ ਅਤੇ ਜਾਣੋ 9 monthly ਫੀ ਪੈਕੇਜ ਬਾਰੇ। ਵਿਜ਼ਿਟ ਕਰੋ landmarkre.ca ਜਾਂ ਕਾਲ ਕਰੋ ਜਗਦੀਸ਼ ਗਰੇਵਾਲ ਨੂੰ 416-970-5005 416-970-5005
ਜੀ ਤੁਸੀਂ ਜਿਹੜੇ ਰੇਡੀਓ ਪ੍ਰੋਗਰਾਮ ਹੈ ਖਬਰ ਸਾਧਨਾ 9 ਤੋਂ ਲੈ ਕੇ ਤੇ 10 ਤੱਕ ਤੁਹਾਡਾ ਸਾਡਾ ਸਾਥ ਰਹਿੰਦਾ ਜੀ। ਸਟੂਡੀਓ ਦਾ ਨੰਬਰ 416-620-1778 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਨੂੰ ਤੁਸੀਂ ਸੈੱਲ ਫੋਨ ਦੇ ਰਾਹੀਂ ਸੁਣਨਾ 647-8072-4900 ਤੁਸੀਂ ਡਾਇਲ ਕਰਕੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਜੀ। ਫਿਰ ਜਗੀਤ ਭਾਜੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਭਾਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਸੋ ਮਚ ਸੰਦੀਪ ਜੀ, ਧੰਨਵਾਦ। WTOR 770 ਤੋਂ ਪ੍ਰੋਗਰਾਮ ਖਬਰ ਸਾਹਿਬ ਜੁੜੇ ਸਾਰੇ ਸਰੋਤਿਆਂ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੇ ਨਾਲ ਦੀ ਨਾਲ ਸਭ ਨੂੰ ਅੱਜ ਦਿਨ ਦੀਆਂ ਬਹੁਤ ਬਹੁਤ ਸ਼ੁਭ ਸ਼ਾਮਾਂ ਉਮੀਦ ਕਰਦੇ ਹਾਂ, ਦੁਆ ਕਰਦੇ ਹਾਂ ਕਿ ਤੁਸੀਂ ਆਪਣਾ ਅੱਛਾ ਜਿਹਾ ਕੋਈ ਦਿਨ ਅੱਜ ਬਿਤਾਓ। ਪ੍ਰੋਗਰਾਮ ਖਬਰ ਸਾਹਿਬ ਦੇ ਵਿਚ ਗੁਰਪ੍ਰੀਤ ਕੁਰਮਾ ਜੀ ਵੱਲੋਂ ਤੁਹਾਡੇ ਨਾਲ ਖੇਡ ਜਗਤ ਦੀਆਂ ਖ਼ਬਰਾਂ ਸਾਂਝੀਆਂ ਕਰ ਦਿੱਤੀਆਂ ਗਈਆਂ ਨੇ। ਡਾਕਟਰ ਹਰੀਸ਼ ਵਰਮਾ ਜੀ ਵੱਲੋਂ ਤੁਹਾਨੂੰ ਕੁਝ ਹੈਲਥ ਦੇ ਟਿਪਸ ਦੇ ਦਿੱਤੇ ਗਏ ਨੇ। ਮੈਂ ਕੁਝ ਦਿਨਾਂ ਦੀ ਹਾਜ਼ਰੀ ਗੈਰ ਹਾਜ਼ਰੀ ਤੋਂ ਬਾਅਦ ਵਾਪਸ ਤੁਹਾਡੇ ਨਾਲ ਮੁਖਾਤਬ ਹੋਇਆ, ਔਰ ਮੇਰੀ ਗੈਰ ਹਾਜ਼ਰੀ ਦੇ ਵਿਚ ਸਾਜਨਦੀਪ ਤੇ ਕੁਰਮਾ ਜੀ ਨੇ ਵਧੀਆ ਪ੍ਰੋਗਰਾਮ ਦਾ ਸੰਚਾਲਨ ਕੀਤਾ, ਧੰਨਵਾਦ ਕਰਦੇ ਹਾਂ। ਤੇ ਨਾਲ ਦੀ ਨਾਲ ਗੁਰਪ੍ਰੀਤ ਸਿੰਘ ਹੋਣਾ ਦਾ ਹਾਲ ਚਾਲ ਪੁੱਛਦੇ ਆ। ਗੁਰਪ੍ਰੀਤ ਸਿੰਘ, ਕੀ ਹਾਲ ਹੈ ਤੁਹਾਡੇ?
ਧੰਨਵਾਦ ਜਗਦੀਸ਼ ਜੀ, ਵੈਲਕਮ ਬੈਕ। ਹਾਲ ਚਾਲ ਬਿਲਕੁਲ ਵਧੀਆ ਜੀ, ਤੁਸੀਂ ਦੱਸੋ ਕਿਸ ਤਰ੍ਹਾਂ ਰਿਹਾ ਤੁਹਾਡਾ ਵਕੇਸ਼ਨ ਜਾਂ ਜਿਹੜਾ ਵੀ ਕੰਮ ਧੰਦੇ ਗਏ ਸੀ?
ਠੀਕ ਠਾਕ, ਬਹੁਤ ਵਧੀਆ। ਇੱਕ ਛੋਟੀ ਜਿਹੀ ਵਕੇਸ਼ਨ ਸੀਗੀ ਔਰ ਉਸ ਨੂੰ ਉਥੋਂ ਵਾਪਸ ਆਏ ਆ ਰਾਤੀ, ਤੇ ਅੱਜ ਫੇਰ ਆਪਾਂ ਸੋਤਿਆਂ ਦੇ ਨਾਲ ਮੁਖਾਤਬ ਹੈ। ਤੇ ਵਾਸ਼ਿੰਗਟਨ DC ਦੇਖਣ ਦਾ ਮੌਕਾ ਮਿਲਿਆ, ਕੈਪੀਟਲ ਬਿਲਡਿੰਗਸ ਤੇ ਕੁਛ ਉਥੋਂ ਦੇ ਮਿਊਜ਼ੀਅਮ ਵਗੈਰਾ, ਤੇ ਬਾਕੀ ਉਥੋਂ ਦਾ ਸ਼ਹਿਰ ਘੁੰਮਣ ਦਾ ਮੌਕਾ ਮਿਲਿਆ, ਕੁਛ ਵੱਖ ਵੱਖ ਥਾਵਾਂ ਦੇ ਉੱਤੇ ਹੋਰ ਜਾਣ ਦਾ ਮੌਕਾ ਮਿਲਿਆ। ਵਾਜ਼ ਅ ਗੁੱਡ ਲਿਟਲ ਵਕੇਸ਼ਨ, ਚੰਗਾ ਲੱਗਿਆ ਉਥੋਂ ਦੇ ਲੋਕਾਂ ਨੂੰ ਮਿਲ ਕੇ ਜਾਣ ਕੇ। ਵਾਸ਼ਿੰਗਟਨ DC ਕਦੇ ਗਏ ਨਹੀਂ ਸੀ, ਵਾਈਟ ਹਾਊਸ ਨੀ ਦੇਖਿਆ ਸੀ, ਕੈਪੀਟਲ ਬਿਲਡਿੰਗ ਨੀ ਦੇਖੀ ਸੀ ਕਦੇ, ਸੋ ਉਥੇ ਤੱਕ ਦਾ ਗੇੜਾ ਜਿਹੜਾ ਸਾਡਾ ਲੱਗਿਆ ਤੇ ਚੰਗਾ ਲੱਗਿਆ।
ਚੰਗੀ ਗੱਲ ਹੈ ਜੀ, ਤੇ ਵਾਈਟ ਹਾਊਸ ਤੇ ਫਿਰ ਥੋੜਾ ਜਿਹਾ ਅੱਗੇ ਵੀ ਜਾਇਆ ਹੋਣਾ ਸੀਗਾ, ਉਹਨਾਂ ਨੂੰ ਦੱਸਣਾ ਸੀ ਵੀ ਅਸੀਂ ਤਾਂ 7:70 AM ਤੇ ਥੋੜੀ ਬਹੁਤ ਗੱਲਬਾਤ ਕਰਦੇ ਹਾਂ ਭਾਈ। ਵਾਈਟ ਹਾਊਸ ਤੇ ਆਲੇ ਦੁਆਲੇ ਏਡੀ ਕੁ ਫੈਂਸ ਲਾਈ ਹੈ ਗੁਰਪ੍ਰੀਤ, ਆਸੇ ਪਾਸੇ ਇੰਨੀ ਕੁ ਮਿਲਟਰੀ ਖੜੀ ਹੈ ਕਿ ਤੁਸੀਂ ਉਹਦੇ ਲਗਭਗ 500 meters ਦੇ ਨੇੜੇ ਨਹੀਂ ਪੁੜਕ ਸਕਦੇ ਗੇ, ਕਿ ਅੱਗੇ ਰਾਹ ਖੁੱਲਾ ਹੁੰਦਾ ਸੀ, ਲੋਕ ਦੱਸਦੇ ਨੇ ਕਿ ਅੱਗੇ ਅਸੀਂ ਧੁਰ ਅੰਦਰ ਤੱਕ ਸਾਹਮਣੇ ਤੱਕ ਜਾਇਆ ਹੁੰਦੇ ਸੀਗੇ ਜਿੱਥੇ ਖੜ ਕੇ ਵਧੀਆ ਫੋਟੋ ਵਗੈਰਾ ਹੋ ਜਾਂਦੀ ਸੀ ਤੇ ਦੂਰੋਂ ਦੇਖਿਆ ਜਾ ਨੇੜੇ ਹੋ ਕੇ ਦੇਖਿਆ ਜਾਂਦਾ ਸੀ, ਪਰ ਹੁਣ ਤਾਂ ਬਹੁਤ ਦੂਰੋਂ ਵਾਈਟ ਹਾਊਸ ਨੂੰ ਵੀ ਦੇਖਣਾ ਪੈਂਦਾ ਤੇ ਇਟਸ ਲੌਂਗ ਬਲਾਕ, ਵੱਡਾ ਬਲਾਕ ਆ ਜਿਸ ਨੂੰ ਪੂਰੇ ਦਾ ਪੂਰਾ ਹੀ ਇੱਕ ਫੋਟੋਸ ਦੇ ਵਿਚ ਕਵਰ ਕੀਤਾ ਹੋਇਆ। ਅੱਛਾ ਆਪਾਂ ਹੁਣ ਜੈਰਸ ਸਾਹਿਬ ਜੀ ਨੇ ਉਹਨਾਂ ਦੀ ਗੱਲ ਸੁਣ ਲਈਏ। 9:30 ਆਪਣੇ ਨਾਲ ਮੈਂਬਰ ਪਾਰਲੀਮੈਂਟ ਲੈਰੀ ਬਰੋਕ ਉਹਨਾਂ ਨੇ ਕੁਝ ਗੱਲਬਾਤ ਕਰਨੀ ਹੈ ਤੇ ਬਾਕੀ ਆਪਾਂ ਹੋਰ ਵੀ ਖਬਰਾਂ ਤੇ ਹੋਰ ਵੀ ਗੱਲਾਂ ਬਾਤਾਂ ਕਰਨੀਆਂ ਨੇ। ਜੈਰਸ ਸਾਹਿਬ ਜੀ ਸ਼ਾਰਟ ਰੱਖਿਓ ਤੇ ਕੁਇਕਲੀ ਜਿਹੜੇ ਵੀ ਕੁਐਸਚਨ ਆ ਟੂ ਦੀ ਪੁਆਇੰਟ ਕਰ ਦਿਓ ਤੇ ਉਸ ਤੋਂ ਬਾਅਦ ਆਪਣੇ ਜਵਾਬ ਆ ਜਿਹੜੇ ਉਹ ਆਪਾਂ ਬਾਅਦ ਚ ਆਪੀਏ।
ਬਹੁਤ ਬਹੁਤ ਸ਼ੁਕਰੀਆ, ਗੁੱਡ ਮਾਰਨਿੰਗ ਸਰ। ਪੁਰਵਾ ਸਾਹਿਬ, ਕੱਲ ਮੈਨੂੰ ਇੱਕ ਨਿਊਜ਼ ਸੁਣ ਕੇ ਬੜਾ ਅਚੰਬਾ ਜਿਹਾ ਹੋਇਆ, ਪਤਾ ਨਹੀਂ ਸੀ ਮੈਨੂੰ। ਕਿੰਨੇ ਵੀ ਸਪੋਰਟਸ ਦੇ ਸੈਲੀਬ੍ਰਿਟੀ ਹੈ, ਇਹ ਪੋਲੀਟੀਸ਼ੀਅਨਾਂ ਦੇ ਨਾਲ ਕਿਉਂ ਆਪਣਾ ਗੂੜਾ ਰਿਸ਼ਤਾ ਰੱਖਦੇ ਆ, ਕਿਉਂ ਨਹੀਂ ਪਤਾ ਨਹੀਂ। ਉਹ ਠੀਕ ਹੈ, ਉਹਨਾਂ ਦੀ ਕੈਂਪਿੰਗ ਚ ਕੁਝ ਕੰਟਰੀਬਿਊਸ਼ਨ ਕਰਦੇ ਹੋਣਗੇ। ਪਤਾ ਲੱਗਿਆ ਕਿ ਲਿਓ ਮੈਸੀ ਦੀ ਕਲੇ ਸ਼ਾਦੀ ਹੋਈ ਸੀ ਤੇ ਇਹਦੀ ਸਿਕਿਉਰਿਟੀ ਦਿੱਤੀ ਸੀ ਮਸਾਲ ਨੇ। ਔਰ ਦੂਸਰੀ ਇਹ ਹੈ ਕਿ ਲਿਓ ਮਾਸੀ ਬਹੁਤ ਅੱਛੇ ਰਿਲੇਸ਼ਨ ਹੈ ਨਿਤਨਯਾਹੂ ਦੇ ਨਾਲ, ਪਤਾ ਨਹੀਂ ਕਿਉਂ, ਆਈ ਡੋਂਟ ਨੋ। ਵੈਸੇ ਤਾਂ ਸਾਰੀ ਦੁਨੀਆਂ ਦੇ ਪੋਲੀਟੀਸ਼ੀਅਨ ਉਸ ਨੂੰ ਜਾਣਦੇ ਆ, ਪਰ ਐਸੇ ਤੁਸੀਂ ਪੋਲੀਟੀਸ਼ੀਅਨ ਦੇ ਨਾਲ ਆਪਣੇ ਰਿਸ਼ਤਾ ਰੱਖਦੇ ਹੋ, ਇਹਦਾ ਮਤਲਬ ਕੁਝ ਹੋਰ ਹੀ ਹੈ। ਪਰ ਮੈਂ ਨਹੀਂ ਜਾਣਾ ਚਾਹੁੰਦਾ, ਤੁਸੀਂ ਤੁਹਾਡੇ ਕਮੈਂਟਸ ਹੈਗੇ ਕੁਝ ਦੇ ਦਿਓ, ਪਰ ਠੀਕ ਨਹੀਂ ਇਹ ਗੱਲ ਲੱਗੀ ਮੈਨੂੰ ਕਿ ਇਹੋ ਜਿਹੀ ਚੀਜ਼ ਆਈ, ਕਿਉਂ ਕਿ ਇਹਨਾਂ ਨੇ 3-4 ਪਲੇਅਰ ਦੇ ਮੈਚ ਦੇ ਬਾਅਦ ਸਪੇਨ ਦੇ ਪਲੇਅਰਾਂ ਨੂੰ ਕੁੱਟਿਆ ਔਰ ਗਾਲਾਂ ਵੀ ਕੱਢੀਆਂ, ਕੋਈ ਐਕਸ਼ਨ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ। ਤੇ ਇਹ ਗੱਲ ਸਪੋਰਟਸ ਦੇ ਵਿਚ ਐਡੇ ਹਾਈ ਲੈਵਲ ਦਾ ਮੈਚ ਹੋਵੇ, ਸਾਰੀ ਦੁਨੀਆ ਦੇਖਦੀ ਹੋਵੇ, ਉਥੇ ਇਹੋ ਜਿਹੀ ਲੜਾਈ ਹੋਵੇ ਤੇ ਕੋਈ ਐਕਸ਼ਨ ਨਾ ਲਿੱਤਾ ਜਾਵੇ, ਇਹ ਸਮਥਿੰਗ ਫਿਸ਼ੀ। ਤੁਸੀਂ ਕੋਈ ਸਟੇਟਮੈਂਟ ਦੇਣਾ ਚਾਹੁੰਦੇ ਹੋ?
ਐਬਸੋਲੂਟਲੀ ਸਰ, ਮੈਂ ਸਟੇਟਮੈਂਟ ਦੇਣੀ ਚਾਹੁੰਦਾ। ਪਹਿਲੀ ਗੱਲ ਤਾਂ ਜਿਹੜੇ ਇਹੋ ਜਿਹੇ ਇਸ ਲੈਵਲ ਤੱਕ ਦੇ ਸਪੋਰਟਸ ਪਰਸਨ ਹੁੰਦੇ ਆ, ਉਹਨਾਂ ਦੇ ਇਹੋ ਜਿਹੀਆਂ ਪੋਲੀਟੀਕਲ ਸੈਲੀਬ੍ਰਿਟੀਜ਼ ਦੇ ਨਾਲ ਤਾਲੁਕਾਤ ਹੁੰਦੇ ਆ, ਦੇਰ ਇਜ਼ ਨਥਿੰਗ ਫਿਸ਼ੀ ਅਬਾਊਟ ਇਟ। ਤੇ ਜਿਹੜੀ ਤੁਸੀਂ ਲੜਾਈ ਦੀ ਗੱਲ ਕੀਤੀ ਆ, ਜਿਹੜਾ ਬਰੋਲ ਹੋਇਆ ਬਾਅਦ ਦੇ ਵਿਚ ਪ੍ਰੋਵਾਈਡਰਸ ਦਾ, ਖਾਸ ਕਰਕੇ ਅਰਜਨਟੀਨਾ ਦੇ ਪਲੇਅਰ ਦਾ, ਉਸ ਦੇ ਉੱਤੇ ਆਲਰੇਡੀ ਸਰ ਫੀਫਾ ਇਨਵੈਸਟੀਗੇਸ਼ਨ ਕਰ ਰਹੀ ਆ। ਫੀਫਾ ਨੇ ਇਨਵੈਸਟੀਗੇਸ਼ਨ ਕਰਕੇ ਅਰਜਨਟੀਨਾ ਦੇ ਪਲੇਅਰ ਜਾਂ ਅਰਜਨਟੀਨਾ ਨੂੰ ਬਣਦੀ ਸਜ਼ਾ ਦੇਣੀ ਹੈ ਜੇਕਰ ਦੇ ਆਰ ਫਾਊਂਡ ਰਿਸਪੋਂਸੀਬਲ। ਸੋ ਐਸੀ ਕੋਈ ਗੱਲ ਨਹੀਂ ਹੈ ਕਿ ਫੀਫਾ ਅਰਜਨਟੀਨਾ ਨੂੰ ਕੋਈ ਫੇਵਰ ਦੇ ਰਿਹਾ, ਇਹ ਸਿਰਫ ਜਿਸ ਤਰ੍ਹਾਂ ਆਪਣੇ ਇੱਥੇ ਸੋਸ਼ਲ ਮੀਡੀਆ ਦੇ ਵਿਚ ਗੱਲ ਚੱਲਦੀ ਹੁੰਦੀ ਹੈ। ਯੈਸ, ਦੇਰ ਹੈਵ ਬੀਨ ਮਿਸਟੇਕਸ ਮੇਡ ਬਾਈ ਰੈਫਰੀਜ਼ ਇਨ ਦਾ ਪਲੇਇੰਗ ਬੈਟਲ, ਪਰ ਇਹ ਨਹੀਂ ਹੈ ਕਿ ਹੁਣ ਫੀਫਾ ਕੋਈ ਵੀ ਅੱਖਾਂ ਮੀਚ ਲੀਆਂ, ਕੋਈ ਵੀ ਐਕਸ਼ਨ ਅਰਜਨਟੀਨਾ ਤੇ ਨਹੀਂ ਲਏਗਾ। ਦੈਟ ਇਜ਼ ਨੋਟ ਦ ਰਾਈਟ ਥਿੰਗ ਟੂ ਸੇ। ਉਹਦਾ ਬਣਦਾ ਐਕਸ਼ਨ ਜਦੋਂ ਹੋ ਗਿਆ, ਆਪਾਂ ਡਿਟੇਲਸ ਇੱਥੇ ਸਾਂਝੀਆਂ ਕਰਾਂਗੇ ਜੀ।
ਹੁਣ ਗਰੇਵਾਲ ਸਾਹਿਬ, ਗੱਲ ਡਿਫਾਇਰ ਤੇ ਆਉਂਦੀ ਹੈ ਤੇ ਉਹਦੇ ਬਾਅਦ ਇੱਕ ਗੱਲ ਹੋਰ ਚ ਮੈਂ ਖਤਮ ਕਰਾਂਗਾ। ਬਾਅਦ ਉੱਥੇ 190 ਕਿਹੜੀ ਫਾਇਰ ਆਊਟ ਆਫ ਕੰਟਰੋਲ ਹੈ, 15 ਕਿਹੜੀਆਂ ਹੈਗੀਆਂ ਫਸਟ ਨੇਸ਼ਨ ਕਿਹੜੇ ਐਸਟੈਬਲਿਸ਼ਮੈਂਟ ਹੈ ਉਹ ਡਿਸਟਰੋਏ ਹੋ ਚੁੱਕੇ ਆ, 2000 ਦੇ ਲਗਭਗ ਨੂੰ ਵੈਕਿਊਟ ਕੀਤਾ ਜਾ ਰਿਹਾ ਹੈ। ਅੱਜ ਉੱਥੇ ਦੇ ਚੀਫ ਨੇ ਕਿਹਦੇ ਕੋਲ ਕੋਈ 80-90 ਐਸਟੈਬਲਿਸ਼ਮੈਂਟ ਦੇ ਚੀਫ ਹੈ, ਉਸਨੇ ਸਟੇਟਮੈਂਟ ਦਿੱਤੀ ਹੈ ਕਿ ਸਰਕਾਰ ਕਾਫੀ ਕੋਸ਼ਿਸ਼ ਕਰ ਰਹੀ ਹੈ। ਬਾਕੀ ਉਹ ਸੁਣਿਆ ਹੈ ਕਿ ਉਧਰ ਵੀ ਥੋੜੀ ਜਿਹੀ ਬਾਰਿਸ਼ ਹੋਈ ਹੈ ਤੇ ਉਹ ਸ਼ਾਇਦ ਹੋਰ ਰਿਲੀਫ ਮਿਲੇਗਾ। ਅਖੀਰੀ ਗੱਲ ਤੇ ਇਕੱਠਾ ਹੀ ਜਵਾਬ ਦੇਣਾ ਤੁਸੀਂ, ਇਹ ਮੈਨੂੰ ਸਮਝ ਨਹੀਂ ਆਈ ਹੈ ਕਿ ਮਾਰ ਕੌਰਨੀ ਸਾਹਿਬ ਕਹਿੰਦੇ ਕਿ ਅਸੀਂ ਆਪਣਾ ਫਾਈਟਰ ਏਅਰਕ੍ਰਾਫਟ ਬਣਾਉਣਾ ਆ ਸਵੀਡਨ ਦੇ ਨਾਲ ਮਿਲ ਕੇ। ਹੁਣ ਕੱਲ ਸਟੇਟਮੈਂਟ ਆਈ ਆ ਕਿ ਇੱਕ ਬ੍ਰਿਟੇਨ, ਇਟਲੀ ਤੇ ਜਾਪਾਨ ਉਹ ਏਅਰਕ੍ਰਾਫਟ ਬਣਾਇਆ, ਹੁਣ ਦੂਸਰੇ ਪਾਸੇ ਹੋ ਗਏ। ਉਹ ਕਹਿੰਦੇ ਅਸੀਂ ਪੂਰਾ ਡਿਪੈਂਡੈਂਟ ਨਹੀਂ ਰਹਿਣਾ, ਅਸੀਂ ਆਪਣੀ ਡਿਫੈਂਸ ਨੂੰ ਜੋ ਲੋੜ ਦੇ ਮੁਤਾਬਕ ਉਹਦੀ ਪੂਰਤੀ ਕਰਨੀ ਆ। ਤੇ ਇਹਦੇ ਉੱਤੇ ਸਰਕਾਰ ਦਾ ਇੱਕੋ ਹੀ ਸਟੈਂਡ ਨਹੀਂ ਆ, ਇਹ ਡਬਲ ਸਟੈਂਡਰਡ ਕਿਹੜਾ ਹੈ ਜਾਂ ਦੁਨੀਆਂ ਨੂੰ ਪਬਲਿਕ ਨੂੰ ਉਹ ਉਸ ਤਰ੍ਹਾਂ ਹੀ ਝੋਲਿਆਂ ਦੇ ਵਿਚ ਰੱਖਣਾ ਆ, ਇਹਦੀ ਸਮਝ ਨਹੀਂ ਆਈ। ਇੱਥੇ ਮੈਂ ਖਤਮ ਕਰਦਾ, ਤੁਹਾਡੀ ਸਟੇਟਮੈਂਟ ਮੈਂ ਸੁਣਦਾ।
ਥੈਂਕ ਯੂ ਜੈ ਸਾਹਿਬ, ਅੱਗੇ ਚੱਲ ਕੇ ਤੁਹਾਨੂੰ ਖਬਰਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ, ਲੇਕਿਨ ਇਸ ਸਮੇਂ ਸਾਡੇ ਨਾਲ ਲੈਰੀ ਬਰੋਕ ਮੈਂਬਰ ਪਾਰਲੀਮੈਂਟ ਬ੍ਰੈਂਟਫੋਰਡ ਤੋਂ ਨਹੀਂ, ਔਰ ਉਹਨਾਂ ਦੇ ਨਾਲ ਅਸੀਂ ਕੁਝ ਗੱਲਬਾਤ ਕਰਨੀ ਹੈ। ਸੋ ਲੈਰੀ ਬਰੋਕ ਹੂ ਇਜ਼ ਸਰਵਿੰਗ ਦ ਏਰੀਆ ਆਫ ਬ੍ਰੈਂਟਫੋਰਡ ਬ੍ਰੈਂਟ ਐਂਡ ਹੀ ਹੈਜ਼ ਬੀਨ
Crown prosecutor before he entered into the politics, and he's a conservative justice critic. He is openly criticizing liberal policies about the crime. Now, when we talk about the crime, recently there's many crime incident happened on July 12th. Omar Abdul, was out on a bail for breaking into a Montreal home in 2024, but then he did some shooting here in Toronto, then Salson St. Clair. We all covered that story on July 11th, that two people were targeted and shot dead at the large Toronto Street Festival, then stabbing in Toronto on Saturday, July 18th, then woman dragged into the woods in Whitby and jail not bail. It has been a big issue. Larry Brock, who worked hard to convince the Liberal government to bring the tough measures. Let's hear from him. Now, the bail reform has been done. It has been passed in the legislation. So, Mr. Brock, first of all, welcome to the show and good morning to you.
Yes, good morning and thanks for having me.
So you have been one of the Parliament's strongest voice on bail reform. Since the reforms
yes.
that already have passed, they have gone far enough. If not, what changes still be needed?
Oh, they've simply just scratched the surface. They're misleading Canadians into believing that this is going to be the game changer, that this is what law enforcement has long asked for. Let's face it, law enforcement has been pleading and begging with this government for the better part of 5 years, ever since I became a parliamentarian after leaving my role as a provincial crown attorney in Ontario, for relief. Some tools, some legislative changes to the criminal code to hold these violent repeat offenders accountable. And what I mean by that is actually having them detained as opposed to this revolving door of arrest in the morning and being released in the evening or in the afternoon with very few conditions to govern their behavior. And what is really happening in our justice system, because this Liberal government has prioritized the rights and comfort of criminals at the expense of protecting innocent Canadians. They've created a culture of non-compliance, where the accused will agree to just about every condition that a judge may impose upon them, knowing that if they breach conditions, who cares? So what? No real consequences when it comes time to having that person sentenced. And when you have a justice system that does not provide for consequences, the legal term for that is deterrence, whether that be specific to themselves or general to the community, deterrence, you've got a justice system that does not work, that is not providing for community safety, not holding offenders accountable, and that's what we have seen in Canada for the last 11 years. So I know that the Secretary of State, MP Ruby Sahota, for combating crime is touting the success of Bill C-14 and Bill C-16. The same thing with Prime Minister Carney, same thing with the Justice Minister. But the bottom line here is they simply scratched the surface at what the core problem is. And that core problem is what this Liberal government introduced in 2019 with the passage of Bill C-75. That our Justice Minister and Ruby Sahota voted in favor of, and that was to introduce an amendment to the criminal code known as the Principle of Restraint, which compels judges who hear bail hearings every single day of the year to release the accused at the earliest opportunity on the least restrictive conditions. That was the origin of catch and release, and the catch and release mentality and system is still very much in play with the passage of Bill C-14. So I think that this Liberal government is creating this illusion that they're doing something, that this is going to keep community safe, when in actuality it's going to be a continuation of the problems we've seen for the last 11 years.
Mm-hmm.
You have reached your voice, Arpan Khanna. He did talk bail, jail, not bail.
Jail, not bail, right.
Yeah, and then Mr. Tim O'Paul, he brought in the motion to toughen the sentences for the extortions and everything. So organized crime and extortions are growing concerns in GTA, especially within the South Asian communities. What additional federal action would you support to dismantle these criminal networks?
Well, you're absolutely correct. It's skyrocketing in those particular areas, the GTA, but particularly in Lower Mainland BC. On average, a 330% increase in extortion under this Liberal government for the last 11 years. You mentioned my colleague, our deputy leader, Tim Uppel. Tim Uppel, in early 2024, recognized the increase, the uptick in extortions. He was hearing it from ethnic communities from coast to coast. He chose to put together a private members bill known as C-381, which would have provided for meaningful, real meaningful sentencing amendments to the criminal code. And unfortunately, sadly, and for political reasons, and I'm going to highlight this, for political reasons, this Liberal government voted it down on May the 22nd, 2024. When I go on town halls across this country, you mentioned my colleague Arpan Khanna, he and I travel together. We do our jail, not bail, stop the crime town halls. I reiterate that community safety, that improving our criminal justice system should never be a partisan issue. The Liberals have made it a partisan issue because if they truly exercise their number one responsibility as a federal government, and that is to keep Canadians safe every single day of the year, if they truly believe that, they would have approved and passed and voted in favor of the 20 conservative private member bills introduced since the last election, all designed to improve community safety. Sadly, all but two or three of those private member bills were voted down by this Liberal government.
Right. So critics argue that simply increasing sentences does not reduce crime. How do you respond and what evidence supports your approach?
I wholeheartedly disagree. If a criminal knows that there is a significant penalty, for instance, a mandatory minimum penalty that this Liberal government has been so opposed to, they passed Bill C-5 in the last parliament, which essentially gutted our mandatory minimum penalty regime by removing every single mandatory minimum penalty under the Controlled Drugs and Substances Act. If they truly believed that this would have no impact, they would not have introduced they would not have introduced mandatory minimum penalties again under C-16, which they did. So what I'm trying to get at here is criminals need to know that there are consequences for their behavior. If they know that there is a significant monetary penalty or a penal penalty, incarceration penalty, or a mandatory minimum penalty, they may think twice about committing the crime at the outset. If they know that they're going to be met with soft conditions on probation or a lower sentence, they will make that equation, whether it's worth the price of the commission of the offense, risk-reward analysis. Right now, there is more reward than there is risk for the commission of serious criminal crimes in this country.
Cybercrime, online fraud, and digital extortion are increasing rapidly. Do you think the recent changes in the law will tackle those things?
Again, it just scratches the surface. It gives the illusion that they're being serious about a myriad of criminal activity. It doesn't go far enough. And when I say it doesn't go far enough, we tried as the Conservative Party, members of the Justice Committee of the Conservative Party, we tried by introducing several amendments to that particular piece of legislation, C-14 and C-16, including C-9, that would have improved the outcome to Canadians from coast to coast, largely all but a few amendments that really were not that consequential were voted down routinely by this Liberal government. So I say if they are truly reflective of their mandate, if they truly believe their rhetoric that they care for the community safety and that they want to hold dangerous offenders accountable, then their actions and their voting record do not match that rhetoric. And that's a sad statement. It's very shameful.
Hey, thank you so much for spending some time and sharing your opinion on these changes in the laws and about the crimes that what's going on in our society here. Thank you so much.
Thank you so much. Have a great day.
Thank you. Today's program covers ਨਾਲ ਲੈ ਕੇ 10 ਵਜੇ ਤੱਕ 1 ਘੰਟਾ ਸਾਡਾ ਪ੍ਰੋਗਰਾਮ ਹੁੰਦਾ ਹੈ ਤੇ ਛੋਟੀ ਜਿਹੀ ਕਮਿਸ਼ਨ ਤੇ ਉਸ ਤੋਂ ਬਾਅਦ ਵਾਪਸ ਆਉਣੇ ਆ ਤੇ ਕੁਝ ਗੱਲਾਂ ਬਾਤਾਂ ਕਰਨੀਆਂ ਨੇ। ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਡੈਫੀਨੇਟਲੀ ਸਾਡਾ ਨੰਬਰ ਹੈ 416-620-1788 ਕੁਝ ਕਮਰਸ਼ੀਅਲ ਤੋਂ ਬਾਅਦ ਵਾਪਸ ਆਉਣੇ ਆ।
ਲਾ ਆਫਿਸ ਆਫ ਅਮਨ ਸ਼ਰਮਾ, ਰੀਅਲ ਸਟੇਟ, ਕਮਰਸ਼ੀਅਲ ਲੀਜ, ਬਿਜ਼ਨਸ ਪਰਚੇਜ਼ ਐਂਡ ਸੇਲ, ਨੋਟਰਾਈਜੇਸ਼ਨ ਐਂਡ ਐਫੀਡੇਵਿਟਸ, ਵੈਲਥ ਐਂਡ ਪਾਵਰ ਆਫ ਅਟਾਰਨੀ। ਇਨ੍ਹਾਂ ਸੇਵਾਵਾਂ ਲਈ ਸੰਪਰਕ ਕਰੋ ਅਮਨ ਸ਼ਰਮਾ 905-913-2355, 905-913-2355, ਚੈਰੀ ਕ੍ਰੈਸਟ ਡਰਾਈਵ, ਯੂਨਿਟ ਨੰਬਰ 6, ਬ੍ਰੈਂਪਟਨ। ਅਮਨ ਸ਼ਰਮਾ 905-913-2355।
ਹੈਲੋ ਦੀਦੀ, ਮੁਬਾਰਕਾਂ, ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ, ਨੈਕਸਟ ਵੀਕ ਸਾਡੀ ਫਲਾਈਟ ਹੈ।
ਓ ਪੁੱਤਰ, ਹਾਂ ਤੇਰੇ ਬੱਬੇ ਨੂੰ ਤਾਂ ਚਾਹ ਹੀ ਚੜ ਗਿਆ, ਕਹਿੰਦੀ ਆ ਏਅਰਪੋਰਟ ਤੇ ਤੂੰ ਆਪ ਲੈਣ ਆਈ।
ਦਿਲਜੀ, ਵੀਜ਼ਾ ਆ ਗਿਆ, ਦਿਲ ਕਰਦਾ ਪਲਕ ਚਪਕਦਾ ਤੇਰੇ ਕੋਲ ਪਹੁੰਚ ਜਾਵਾਂ।
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜਨ ਦਾ ਸੁਪਨਾ ਸੱਚ ਹੋ ਹੀ ਗਿਆ।
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ ICC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ICC ਇਮੀਗ੍ਰੇਸ਼ਨ 905-461-2424,
905-461-2424। ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਲਾ ਫਰਮ ਤੋਂ ਬੜੇ ਲੰਮੇ ਸਮੇਂ ਤੋਂ ਵੈਰੀਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਅਗਰ ਤੁਹਾਨੂੰ ਰੀਅਲ ਸਟੇਟ, ਰੈਜੀਡੈਂਸ਼ੀਅਲ, ਕਮਰਸ਼ੀਅਲ ਐਂਡ ਫਰੈਂਚਾਈਜ਼, ਕ੍ਰਿਮੀਨਲ ਲਾ, ਫੈਮਿਲੀ ਲਾ, ਐਫੀਡੇਵਿਟ, ਪਾਵਰ ਆਫ ਅਟਾਰਨੀ ਐਂਡ ਨੋਟਰਾਈਜੇਸ਼ਨ, ਇਮੀਗ੍ਰੇਸ਼ਨ ਮੈਟਰਸ ਦੇ ਉੱਤੇ ਕੋਈ ਸੇਵਾਵਾਂ ਚਾਹੀਦੀਆਂ ਹਨ ਤਾਂ ਸੰਪਰਕ ਕਰੋ ਪਰਮਜੀਤ ਸਿੰਘ ਗਿੱਲ 905-790-3636, 905-790-3636, 25 ਪੈਂਟ ਸਟੇਲ ਐਵਨਿਊ ਈਸਟ, ਯੂਨਿਟ ਨੰਬਰ 20, ਬ੍ਰੈਂਪਟਨ। 905-790-3636।
ਸਕਾਈਡੋਮ ਗਰੁੱਪ ਆਫ ਕੰਪਨੀ ਗੱਡੀਆਂ ਦੀ ਰਿਪੇਅਰ ਕਰਾਉਣੀਆਂ ਹਨ। 905-874-98-78-308 ਰੈਦਰਫੋਰਡ ਰੋਡ ਸਾਊਥ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਸਕਾਈਡੋਮ ਗਰੁੱਪ ਆਫ ਕੰਪਨੀ ਦੇ ਨਾਲ। ਔਰ ਸਵਿਚ ਇੰਸ਼ੋਰੈਂਸ ਤੋਂ ਸੁਖਵਿੰਦਰ ਨਾਹਾ ਜੀ, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਲਈ 905-965-74-74, 905-965-74-74 ਤੇ ਸੰਪਰਕ ਜਿਹੜਾ ਕੀਤਾ ਜਾ ਸਕਦਾ ਹੈ। ਜੈਗ ਔਇਲਾ ਜੀ ਦੇ ਪਾਸ ਕੁਝ ਨਵੀਆਂ ਲਿਸਟਿੰਗ ਜਿਹੜੀਆਂ ਉਹ ਪਹੁੰਚੀਆਂ ਨੇ, jagoila.com ਇਹਨਾਂ ਦੀ ਵੈਬਸਾਈਟ ਆ, ਵੈਬਸਾਈਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜੀ। 416-377-77 ਤੇ ਤੁਸੀਂ ਜੈਗ ਔਇਲਾ ਜੀ ਦੇ ਨਾਲ ਸੰਪਰਕ ਕਿਹੜਾ ਕਰ ਲੈਣਾ ਹੈ ਜੀ। ਔਰ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ, ਟਰੱਕ ਦੇ ਲਾਇਸੈਂਸ ਦੇ ਲਈ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ, 905-450-0032-1190 ਮਾਇਰ ਸਾਹਿਬ ਡਰਾਈਵ ਮਿਸਾਗਾ, ਤੁਸੀਂ ਵਿਜ਼ਿਟ ਕਰ ਸਕਦੇ ਜੀ। 1-to-1 ਟ੍ਰੇਨਿੰਗ ਦਿੱਤੀ ਜਾਂਦੀ ਹੈ, ਸੈਟਰਡੇ ਸੰਡੇ ਏਅਰਬ੍ਰੇਕ ਦੀਆਂ ਕਲਾਸਿਸ ਹੁੰਦੀਆਂ, ਤੁਹਾਡੇ ਸਕੈਡਿਊਲ ਦੇ ਅਕੋਰਡਿੰਗ ਹੀ ਤੁਹਾਨੂੰ ਟ੍ਰੇਨ ਕਰਦੇ ਨੇ। ਟਰੱਕ ਦੇ ਲਾਇਸੈਂਸ ਦੇ ਲਈ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ, 905-450-0032। ਏਸ਼ੀਅਨ ਫੂਡ ਸੈਂਟਰ ਗਰੋਸਰੀ ਕਰਨੀ ਹੈ ਤਾਂ ਏਸ਼ੀਅਨ ਫੂਡ ਸੈਂਟਰ ਦੇ ਕਿਸੇ ਵੀ ਨੇੜਲੀ ਲੋਕੇਸ਼ਨ ਤੇ ਵਿਜ਼ਿਟ ਕਰਕੇ ਤੁਸੀਂ ਗਰੋਸਰੀ ਕਰ ਸਕਦੇ ਹੋ ਜੀ। ਏਸ਼ੀਅਨ ਫੂਡ ਸੈਂਟਰ 416-740-3262 ਹੈੱਡ ਆਫਿਸ ਦਾ ਨੰਬਰ ਹੈ ਜੀ। ਭਾਜੀ ਸਵਾਗਤ ਹੈ ਕੱਲ ਫਿਰ ਤੋਂ।
416-620-1778 ਸਟੂਡੀਓ ਨੰਬਰ ਹੈ, ਕੋਈ ਵੀ ਗੱਲਬਾਤ ਕਰਨੀ ਹੈ ਤੇ ਸਾਡੀਆਂ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਖਾਲੀ ਵੀ ਨੇ। ਗੋਪੀ ਦਾ ਆਪਾਂ ਸਪੋਰਟਸ ਦੀ ਗੱਲ ਕਰਦੇ ਸੀਗੇ, ਸਪੋਰਟਸ ਦੇ ਵਿੱਚ ਜੇਕਰ ਹੁਣ ਕੁਝ ਅੰਕੜੇ ਬਾਹਰ ਆਉਂਦੇ ਨੇ ਫੀਫਾ ਕੱਪ ਦੇ ਲਈ, ਕੈਨੇਡਾ ਆਉਣ ਦੇ ਲਈ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਵਿਜ਼ਟਰ ਵੀਜ਼ੇ ਲਈ ਅਪਲਾਈ ਕੀਤਾ ਗਿਆ ਸੀਗਾ, ਤੇ ਇਹਦੇ ਚ 4,100 ਟੋਟਲ ਆ ਜਿਹੜਾ 28,595 ਲੋਕਾਂ ਵੱਲੋਂ ਐਪਲੀਕੇਸ਼ਨ ਦਿੱਤੀ ਗਈ ਸੀ ਕਿ ਅਸੀਂ ਕੱਪ ਦੇਖਣ ਜਾਣਾ, ਪਰ ਸਿਰਫ ਔਰ ਸਿਰਫ ਕੈਨੇਡਾ ਨੇ 6,535 ਲੋਕਾਂ ਨੂੰ ਹੀ ਜਿਹੜੇ ਆ ਉਹ ਵੀਜ਼ੇ ਦਿੱਤੇ ਨੇ। ਸੋ ਕਈਆਂ ਨੇ ਕਈ ਕੰਟਰੀ ਹੈ ਜਿਨ੍ਹਾਂ ਤੇ ਆਸਟ੍ਰੇਲੀਆ, ਡੈਨਮਾਰਕ, ਫਿਨਲੈਂਡ, ਜਰਮਨ ਆਦਿ ਸ਼ਾਮਿਲ ਨੇ, ਇਹਨਾਂ ਨੂੰ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੁੰਦੀਗੀ। ਇਹਨਾਂ ਨੂੰ ਇਲੈਕਟ੍ਰਾਨਿਕ ਵੀਜ਼ਾ ਲੈਣ ਦੀ ਲੋੜ ਹੈ, ਜਿਹਨੂੰ ਇਲੈਕਟ੍ਰਾਨਿਕ ਟਰੈਵਲ ਆਥੋਰਾਈਜੇਸ਼ਨ ਕਹਿੰਦੇ ਆ। ਸੋ ਇਹਨਾਂ ਦੇਸ਼ਾਂ ਵੱਲੋਂ 4,110 ਲੋਕਾਂ ਨੇ ਇਹ ਆਥੋਰਾਈਜੇਸ਼ਨ ਲੈਣ ਲਈ ਅਪਲਾਈ ਕੀਤਾ ਤੇ ਸਿਰਫ 3,925 ਲੋਕਾਂ ਨੂੰ ਇਸ ਦੀ ਮਨਜ਼ੂਰੀ ਮਿਲੀ ਹੈ। ਅੱਛਾ, ਹੁਣ ਜੇ ਹੁਣ ਆਪਾਂ ਹੋਰ ਵੱਖ ਵੱਖ ਮੁਲਕਾਂ ਦੇ ਅੰਕੜੇ ਦੇਖਦੇ ਹਾਂ ਕਿ ਜੇ ਇੰਡੀਆ ਦੀ ਗੱਲ ਕਰੀਏ, ਇੰਡੀਆ ਚ ਬੜਾ ਪ੍ਰਚਾਰ ਚੱਲਿਆ ਸੀਗਾ, ਆਪਣੇ ਧੂੜ ਪੱਟੀ ਪਈ ਸੀਗੀ ਟਿਕਟੋਕ ਤੇ ਸੋਸ਼ਲ ਮੀਡੀਆ ਤੇ ਕੁਝ ਇਮੀਗ੍ਰੇਸ਼ਨ ਕੰਸਲਟੈਂਟਾਂ ਨੇ। ਸੋ ਉਹਦੇ ਚ 2,460 ਲੋਕਾਂ ਨੇ ਆਪਣੀ ਇਹ ਦਿਲਚਸਪੀ ਦਿਖਾਈ ਸੀਗੀ ਤੇ ਜਿਹਦੇ ਚ ਸਿਰਫ 505 ਲੋਕਾਂ ਨੂੰ ਹੀ ਵੀਜ਼ੇ ਦਿੱਤੇ ਗਏ। ਹੁਣ ਪਾਕਿਸਤਾਨੀਆਂ ਨੇ ਵੀ ਵਾਹਵਾ ਦਿਲਚਸਪੀ ਦਿਖਾਈ ਸੀ, 2,255 ਲੋਕਾਂ ਨੇ ਅਪਲਾਈ ਕੀਤਾ ਸੀ ਵੀ ਅਸੀਂ ਫੀਫਾ ਕੱਪ ਦੇਖਣ ਜਾਣਾ ਹੀ ਜਾਣਾ, ਅਸੀਂ ਸੋਕਰ ਨੂੰ ਬਹੁਤ ਪਿਆਰ ਕਰਦੇ ਹਾਂ। ਸੋ ਉਹਨਾਂ ਨੂੰ 155 ਵੀਜ਼ੇ ਹੀ ਸਿਰਫ ਮਿਲੇ ਨੇ। ਹਾਂ, ਜਿਹੜਾ ਘਾਨਾ ਦੇਸ਼ ਹੈ, ਘਾਨਾ ਦੇ 3,185 ਲੋਕਾਂ ਨੇ ਆਉਣ ਲਈ ਅਪਲਾਈ ਕੀਤਾ ਤੇ 2,140 ਲੋਕਾਂ ਨੂੰ ਮਿਲ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਦੇਸ਼ ਦੀ ਟੀਮ ਨੇ ਇਹ ਕੱਪ ਜਿੱਤਿਆ ਉਥੋਂ ਸਿਰਫ 65 ਨੇ ਅਰਜੀ ਦਿੱਤੀ ਸੀ ਵੀ ਅਸੀਂ ਕੱਪ ਦੇਖਣ ਆਉਣਾ ਹੈ ਤੇ 65 ਦੇ 65 ਲੋਕਾਂ ਨੂੰ ਹੀ ਸਾਰੇ ਦੀ ਸਾਰੇ ਜਿਹੜੇ ਉਹਨਾਂ ਨੂੰ ਵੀਜ਼ੇ ਆ ਉਹ ਮਿਲ ਗਏ ਸੀਗੇ। ਸੋ ਇੱਕ ਕੁਝ ਅੰਕੜੇ ਸਾਹਮਣੇ ਆਏ ਨੇ ਜਿਹਦੇ ਚ ਸਾਰਾ ਕੁਝ ਸਾਹਮਣੇ ਆਇਆ। ਸੋ ਕੁੱਲ ਆਪਣੇ 13 ਮੈਚਾਂ ਦੀ ਮੇਜ਼ਬਾਨੀ ਕੈਨੇਡਾ ਨੇ ਕੁੱਲ 104 ਮੈਚਾਂ ਵਿਚੋਂ 13 ਮੈਚਾਂ ਦੀ ਮੇਜ਼ਬਾਨੀ ਕੀਤੀ ਸੀ। 7 ਮੈਚ ਵੈਨਕੂਵਰ ਦੇ ਵਿਚ ਸੀਗੇ ਤੇ 6 ਮੈਚ ਟੋਰਾਂਟੋ ਦੇ ਵਿਚ ਸੀਗੇ। ਇਸ ਤੇ ਕੋਈ ਟਿੱਪਣੀ?
ਕੋਈ ਖਾਸ ਟਿੱਪਣੀ ਨਹੀਂ ਹੈ ਜਗਦੀਸ਼ ਜੀ, ਬਸ ਓਵਰਆਲ ਜਿਹੜਾ ਸੀਗਾ ਇਹ ਟੂਰਨਾਮੈਂਟ ਬਹੁਤ ਵਧੀਆ ਰਿਹਾ। ਫੀਫਾ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਹੋਇਆ, ਹੁਣ ਕੈਨੇਡਾ ਨੂੰ ਕਿੰਨਾ ਫਾਇਦਾ ਹੋਇਆ? ਆਈ ਗੈਸ ਜਦੋਂ ਸਾਰਾ ਡਸਟ ਸੈਟਲ ਹੋ ਜਾਏਗੀ ਉਸ ਤੋਂ ਬਾਅਦ ਜਿਹੜੇ ਜੀ ਨੰਬਰ ਆਪਣੇ ਸਾਹਮਣੇ ਹੋਣਗੇ, ਹੋ ਸਕਦਾ ਉਹਨਾਂ ਬੈਨੀਫਿਟ ਜਿੰਨਾ ਇਕਨੋਮਿਕ ਬੈਨੀਫਿਟ ਐਕਸਪੈਕਟ ਕੀਤਾ ਜਾ ਰਿਹਾ ਸੀ ਨਾ ਹੋਇਆ ਹੋਵੇ। ਪਰ ਫੀਫਾ ਨੇ ਤਾਂ ਬਿਲਕੁਲ, ਕੱਲ ਵੀ ਸਾਂਝਾ ਕੀਤਾ ਸੀ ਜਗਦੀਸ਼ ਜੀ, $11 billion ਦੀ ਉਹਨਾਂ ਦੀ ਐਕਸਪੈਕਟੇਸ਼ਨ ਸੀਗੀ ਕਿ ਫੀਫਾ ਇਸ ਟੂਰਨਾਮੈਂਟ ਤੋਂ ਬਣਾਏਗਾ ਤੇ ਉਹਨਾਂ ਨੇ ਉਹ ਸਾਰੇ ਰੈਕਰਡ ਸ਼ੈਟਰ ਕਰਕੇ ਆਲਮੋਸਟ $15 billion ਦਾ ਰੈਵਨਿਊ ਜਿਹੜਾ ਜੀ ਇਹ ਤਕਰੀਬਨ 35 ਦਿਨਾਂ ਦੇ ਵਿੱਚ ਬਣਾਇਆ, ਭਾਵੇਂ ਉਹ ਟੀਵੀ ਬ੍ਰੌਡਕਾਸਟ ਹੋਵੇ, ਚਾਹੇ ਹਾਸਪਿਟੈਲਿਟੀ ਐਂਡ ਟਿਕਟਸ ਹੋਣ ਤੇ ਚਾਹੇ ਸਪੌਂਸਰਸ਼ਿਪ ਰਾਈਟਸ ਹੋਵੇ ਜਾਂ ਲਾਈਸੈਂਸਿੰਗ ਫੀਸ ਹੋਣ, ਤਾਂ ਫੀਫਾ ਨੇ ਇਹਦੇ ਵਿੱਚ ਚੰਗੀ ਕਮਾਈ ਕੀਤੀ ਹੈ ਜੀ।
ਕਾਲਰ ਨੇ ਅਵਤਾਰ ਸਿੰਘ, ਉਹਨਾਂ ਦੀ ਗੱਲ ਸੁਣੀ। ਅਵਤਾਰ ਸਿੰਘ ਸਵਾਗਤ ਹੈ ਪ੍ਰੋਗਰਾਮ ਵਿੱਚ।
ਸਤਿ ਸ੍ਰੀ ਅਕਾਲ ਜਗਦੀਸ਼ ਜੀ, ਬਹੁਤ ਬਹੁਤ ਮਿਹਰਬਾਨੀ ਟਾਈਮ ਦੇਣ ਲਈ ਤੇ ਮੈਂ ਸਿਰਫ ਬੇਨਤੀ ਕਰਨੀ ਸੀ ਵੀ ਇਸ ਆਉਣ ਵਾਲੇ ਸ਼ਨਿਚਰਵਾਰ ਨੂੰ ਕਿ ਉਹਦੇ ਸਪੋਰਟਸ ਤੇ ਗੱਲ ਚੱਲਦੀ ਆ, ਤਾਂ ਮੈਂ ਸਪੋਰਟਸ ਬਾਰੇ ਗੱਲ ਕਰਨੀ ਆ ਵੀ ਇਸ ਸ਼ਨਿਚਰਵਾਰ ਨੂੰ ਸੀਏਏ ਦੀਆਂ ਸੈਂਟਰ ਦੇ ਵਿੱਚ ਕਬੱਡੀ ਦਾ ਕੱਪ ਹੋ ਰਿਹਾ ਜਿਹੜਾ ਕਿ ਹੁਣ ਬਹੁਤ ਸ਼ਾਨਦਾਰ ਕੱਪ ਹੁੰਦਾ। ਧੰਨਵਾਦ ਤੁਸੀਂ ਤੁਹਾਨੂੰ ਸਾਰਿਆਂ ਨੂੰ, ਮੈਂ ਵਿੱਚੀ ਸਾਜਨ ਜੀ ਨੂੰ ਤੇ ਆਪਣੇ ਪੁਰਬਾ ਸਾਹਿਬ ਤੇ, ਤੁਸੀਂ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਇਆ ਜ਼ਰੂਰ ਦਰਸ਼ਨ ਦੇਣੇ। ਤੇ ਨਾਲ ਦੀ ਨਾਲ ਇਹ ਟੂਰਨਾਮੈਂਟ ਦੇ ਵਿੱਚ 6 ਟੀਮਾਂ ਖੇਡਦੀਆਂ ਹਨ ਤੇ 6 ਟੀਮਾਂ ਤਕਰੀਬਨ ਬਹੁਤ ਵਧੀਆ ਪ੍ਰਦਰਸ਼ਨ ਕਰਦੀਆਂ ਹਨ, ਬਹੁਤ ਹੀ ਇੰਟਰਸਟਿੰਗ ਮੈਚ ਹੁੰਦੇ ਆ। ਤੇ ਅੱਜ ਉੱਥੇ ਹੁਣ ਤੱਕ ਦੇ 4 ਟੂਰਨਾਮੈਂਟ ਹੋਏ ਹਨ, ਚਾਰਾਂ ਦੇ ਵਿੱਚ ਵੱਖਰੀ ਵੱਖਰੀ ਟੀਮ ਨੇ ਜਿੱਤਿਆ। ਸੋ ਸਾਰੀਆਂ ਟੀਮਾਂ ਮੁਕਾਬਲੇ ਦੀਆਂ ਹਨ ਤੇ ਬਸ ਇਹ ਮੈਚ ਕਹੂੰਗਾ, ਸੋਰੀ ਮੈਂ ਵੀ ਦੱਸ ਦਿਵਾਂ, ਇਹਦੀ ਟਿਕਟ $20 ਆ ਪਰ ਇਹਦੇ ਵਿੱਚ ਸਾਰਾ ਲੰਚ ਫ੍ਰੀ ਹੋਊਗਾ ਹਰੇਕ ਲਈ, ਚਾਹ ਪਾਣੀ ਦਾ ਪ੍ਰਬੰਧ ਪੂਰਾ ਕਲੱਬ ਵੱਲੋਂ ਕੀਤਾ ਜਾਵੇਗਾ। ਤੇ ਅਸੀਂ ਸਮੂਹ ਕਬੱਡੀ ਪ੍ਰੇਮੀਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਚੜ ਕੇ ਆਓ ਅਤੇ ਕਬੱਡੀ ਦਾ ਆਨੰਦ ਮਾਣੋ ਤੇ ਕਬੱਡੀ ਨੂੰ ਸਪੋਰਟ ਕਰੋ ਜੀ।
ਸੋ $20 ਦੀ ਟਿਕਟ ਰੱਖੀ ਗਈ ਆ ਤੇ ਉਹਦੇ ਚ ਰੋਟੀ ਪਾਣੀ ਦਾ ਪ੍ਰਬੰਧ ਆ ਜਿਹੜਾ, ਚਾਹ ਪਾਣੀ ਦਾ ਸਾਰਾ ਕੀਤਾ ਗਿਆ ਸਾਰਿਆਂ ਲਈ ਜਿੰਨੇ ਦੇਖਣ ਆਉਣੇ ਆ,
ਸਾਰਿਆਂ ਲਈ ਜੀ,
ਉਹਦਾ ਕੋਈ ਮੁੱਲ ਨੀ ਹੋਵੇਗਾ। ਸੋ $20 ਦਾ ਲੰਚ ਵੀ ਹੋ ਜਾਂਦਾ ਅੱਜ ਕੱਲ੍ਹ, ਜੇਕਰ ਮਾੜਾ ਵੀ ਲੰਚ ਕਰੀਏ $20 ਲੱਗ ਜਾਂਦੇ ਆ। ਸੋ ਕਬੱਡੀ ਤੇ ਵੱਖ ਵੱਖ ਜਿਹੜੇ ਖਿਡਾਰੀ ਨੇ ਉਹ ਪਹੁੰਚੇ ਹੋਏ ਨੇ ਤੇ ਵੱਡਾ ਖਰਚਾ ਇਸ ਆਰਗੇਨਾਈਜੇਸ਼ਨ ਵੱਲੋਂ ਕੀਤਾ ਗਿਆ ਕਿ ਤੁਹਾਡੇ ਲਈ ਕਬੱਡੀ ਦੇ ਮੈਚ ਜਿਹੜੇ ਉਹ ਕਰਵਾਏ ਜਾਣ। ਕਿਤੇ ਐਂ ਲੱਗਦਾ ਸੀਗਾ ਕਿ ਖੜੋਤ ਆਉਣ ਕਾਰਨ ਲੋਕਾਂ ਦਾ ਜਿਹੜਾ ਕਬੱਡੀ ਦਾ ਸ਼ੌਕ ਆ ਉਹ ਖਤਮ ਹੋ ਰਿਹਾ, ਪਰ ਇੱਕ ਵਾਰ ਫਿਰ ਲੋਕ ਇਨ੍ਹਾਂ ਦੇ ਟੂਰਨਾਮੈਂਟ ਆ ਜਿਹੜੇ ਉਹ ਦੇਖਣ ਦੇ ਲਈ ਮੁੜ ਮੁੜ ਕੇ ਜਾ ਰਹੇ ਨੇ। ਉਹਨੇ ਸਭ ਕੁਛ ਹੋਰ ਕਹਿਣਾ ਚਾਹੋ?
ਬਸ ਇਹੀ ਹੈ ਜੀ, ਧੰਨਵਾਦ ਤੁਹਾਡਾ ਅਪਡੇਟ ਕਰਨ ਦਾ, ਬਹੁਤ ਮਿਹਰਬਾਨੀ। ਤੇ ਮੈਂ ਇਹੀ ਕਹੂੰਗਾ ਵੀ ਤੁਸੀਂ ਜਦੋਂ ਵੀ ਟਾਈਮ ਲੱਗਿਆ ਜ਼ਰੂਰ ਸਾਰੇ ਦਰਸ਼ਨ ਦਿਓ ਤੇ ਮਤਲਬ, ਕਿਉਂਕਿ ਪੁਰਬਾ ਸਾਹਿਬ ਬੈਂਕ ਬਹੁਤ ਘੱਟ ਆਉਂਦੇ, ਚਲੋ ਖੈਰ ਮੈਂ ਜਾਣਦਾ ਉਹਨਾਂ ਕ੍ਰਿਕਟ ਦੇ ਬਹੁਤ ਵੱਡੇ ਫੈਨ ਨੇ, ਪਰ ਅਸੋ ਕੇ ਉਹ ਜ਼ਰੂਰ ਜੇ 10 ਮਿੰਟ ਹੋਣ ਤਾਂ ਜ਼ਰੂਰ ਕੱਢਣ।
ਬਿਲਕੁਲ ਜੀ, ਔਰ ਪੁਰਬਾ ਸਾਹਿਬ ਨੂੰ ਖੁਦ ਮੈਂ ਲੈ ਕੇ ਆਵਾਂਗਾ ਇਸ ਵਾਰ।
ਥੈਂਕ ਯੂ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ।
ਸੋ ਕੱਲ ਨੈਕਸਟ ਕਾਲ ਸਾਰਿਆਂ ਲਈ ਸਾਇੰਸ ਸਾਹਿਬ ਜੀ ਆਉਣ ਪ੍ਰੋਗਰਾਮ ਵਿੱਚ।
ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ, ਵੈਲਕਮ ਬੈਕ, ਸਭ ਸਾਹਿਬ ਨੂੰ ਮਿਲ ਕੇ ਆ ਗਏ ਤੁਸੀਂ, ਨਾਲ 50% ਟੈਰਿਫ ਵੀ ਲਿਆ ਸਾਡੇ ਲਈ ਅਗਲੇ ਮਹੀਨੇ ਲਈ।
ਗੁਰਪ੍ਰੀਤ ਕੀ ਹੋਇਆ ਤੇ ਫੀਫਾ ਕੱਪ ਦੇ ਨਾਲ ਹੀ ਜੁੜੀ ਇਹ ਖਬਰ ਹੈ ਕਿ ਪ੍ਰਧਾਨ ਮੰਤਰੀ ਮਾਨ ਕਾਨੀ ਸਾਹਿਬ ਵੀ ਗਏ ਤੇ ਆਪਣੇ ਟਰੰਪ ਸਾਹਿਬ ਵੀ ਬੈਠੇ ਸੀਗੇ ਉੱਥੇ ਮਲੇਰੀਆ ਦੇ ਨਾਲ ਤੇ ਉੱਥੇ ਗੱਲਬਾਤ ਹੋਈ ਤੇ ਕਹਿੰਦੇ ਵੀ 50% ਹੋਰ ਕਈ ਆਈਟਮਾਂ ਦੇ ਉੱਤੇ ਟੈਰਿਫ ਲਾ ਦੇਣਾ ਸੀ।
ਬਿਲਕੁਲ ਜਗਦੀਸ਼ ਜੀ, ਬਾਕੀ ਸੈਣੀ ਸਾਹਿਬ ਡਿਟੇਲਸ ਦੇ ਦੇਣਗੇ, ਪਰ ਉੱਥੇ ਜਿਹੜੀ ਗੱਲਬਾਤ ਹੋਈ ਸੀ ਉਹਨਾਂ ਨੇ ਉੱਥੇ ਧੂੰਏ ਤੋਂ ਗੱਲ ਸ਼ੁਰੂ ਕੀਤੀ ਸੀ ਕਿ ਭਾਈ ਤੁਹਾਡਾ ਧੂੰਆਂ ਤੇ ਜਿਹੜੀ ਅੱਗ ਲੱਗੀ ਆ ਉਹ ਸਾਡੇ ਸ਼ਹਿਰਾਂ ਵੱਲ ਆਉਂਦਾ ਤੇ ਜੇ ਇਹ ਬੰਦ ਨਾ ਕੀਤਾ ਜੇ ਤੇ ਐਕਸ਼ਨ ਨਹੀਂ ਕੀਤਾ ਤਾਂ ਅਸੀਂ ਟੈਰਿਫ ਲਾਵਾਂਗੇ। ਪਰ ਕਰੰਟਲੀ ਜਿਹੜੇ 50% ਟੈਰਿਫ ਦੀ ਉਹ ਗੱਲ ਕਰ ਰਹੇ ਨੇ ਜਿਹੜੀਆਂ ਵੀ ਆਈਟਮਸ ਤੇ ਲਗਾਇਆ, ਹੀ ਇਜ਼ ਸੇਇੰਗ ਕਿ ਇਹ ਰਿਟੈਲੀਏਸ਼ਨ ਹੈ ਕਿਉਂਕਿ ਸਾਡੇ ਇਧਰਲੇ ਪਾਸੇ ਵੀ ਇੱਕ ਮਿੰਨੀ ਟਰੰਪ ਸਾਹਿਬ ਹੈਗੇ ਨੇ ਜਿਨ੍ਹਾਂ ਨੇ USA ਦੀ ਜਿਹੜੀ ਦਾਰੂ ਦੇ ਉੱਤੇ ਲਾਇਆ ਹੋਇਆ ਆਪਣਾ ਝੰਡਾ ਗੱਡਿਆ ਹੋਇਆ, ਸੋ ਉਹਦੀ ਰਿਟੈਲੀਏਸ਼ਨ ਦੇ ਵਿੱਚ ਇਹ ਜਿਹੜੇ ਅਜੇ ਟੈਰਿਫ ਲਾਏ ਗਏ ਨੇ। ਸੋ ਦੇਖਦੇ ਹੁਣ ਕੀ ਬਣਦਾ ਜੀ।
ਨਹੀਂ, ਕੱਲੇ ਆਪਣੇ ਡੰਗ ਫੋਰ ਨੇ ਨੀ, 8 ਪ੍ਰੋਵਿੰਸ ਦੇ ਵਿੱਚ ਬੈਨ ਆ ਦਾਰੂ, ਸੋ ਇਟਸ ਨਾਟ ਡੇਵਿਡ ਹੈਵੀ ਸਭ ਤੋਂ ਵੱਧ ਤੱਤਾ ਹੋਇਆ, ਉਹ ਕਹਿੰਦਾ ਮੈਂ ਰੱਖਣੀ ਦੇਣੀ ਦਾਰੂ, ਕਹਿੰਦਾ ਡਾਲੋ ਇੱਕ ਹੀ ਕਰਕੇ ਜੇ ਉਹਨੂੰ ਸਾਡਾ ਸਾਫਟ ਲੰਬਰ ਨਹੀਂ ਆਪਦੇ ਸਟੋਰਾਂ ਤੇ ਰੱਖ ਸਕਦਾ ਤੇ ਅਸੀਂ ਕਿਉਂ ਆਪਦੇ ਸਟੋਰਾਂ ਦੇ ਉੱਤੇ ਦਾਰੂ ਰੱਖੀਏ। ਸੋ ਸਾਰੇ ਅੱਜ ਇਕੱਠੇ ਹੋ ਕੇ ਪ੍ਰਿੰਸ ਐਡਵਰਡ ਆਈਲੈਂਡ ਤੇ ਮਿਲ ਰਹੇ ਨੇ ਤੇ ਉਹ ਸਾਰੇ ਪ੍ਰੀਮੀਅਰ ਇੱਕ ਸੌਰ ਨੇ ਇਸ ਗੱਲ ਦੇ ਵਿੱਚ, ਕਹਿੰਦੇ ਵੀ ਨਾ ਉਹ ਤਾਂ ਕਾਰਨੀ ਸਾਹਿਬ ਨੂੰ ਕਹਿ ਰਹੇ ਨੇ ਡਾਲਰ ਟੂ ਡਾਲਰ ਟੈਰਿਫ ਟੂ ਟੈਰਿਫ ਲਾਓ, ਕਾਹਦੀ ਛੋਟ ਦੇਣੀ ਉਹਨਾਂ ਨੂੰ, ਕਹਿੰਦੇ ਉਹ ਹੜਦੇ ਹੀ ਨੀ, ਲੋਟ ਹੀ ਨੀ ਆਉਂਦੇ ਕਿਸੇ ਹਿਸਾਬ ਦੇ ਨਾਲ। ਜੀ ਰਾਜ, ਤੁਸੀਂ
ਸਰ ਫਿਰ ਦੇਖੋ 25% ਆਪਾਂ ਤਾਂ ਉਹਨਾਂ ਦੀਆਂ ਕਾਰਾਂ ਤੇ ਲਾਈ ਹੋਈ ਆ, ਉਹਨਾਂ ਨੇ ਤਾਂ ਸਾਡੇ ਤੇ ਲਾਈ ਨੀ ਸੀ ਹੋਈ। ਤੁਸੀਂ ਵੈਸੇ ਵੀ ਡਿਊਟੀਜ਼ ਐਂਡ ਟੈਕਸਿਸ ਦੀ ਗੱਲ ਕਰਕੇ ਦੇਖ ਲਓ, ਜਦੋਂ ਬਾਰਡਰ ਤੇ ਜਾਂਦੇ ਹੋ ਕਿਹੜੇ ਪਾਸੇ ਜ਼ਿਆਦਾ ਲੱਗਦੇ ਨੇ। ਸੋ ਜੇ ਡਾਲਰ ਟੂ ਡਾਲਰ ਤੇ ਗੱਲ ਆ ਗਈ ਤੇ ਫਿਰ ਜੇ ਮਤਲਬ ਕਿ ਅੜਨਾ ਹੀ ਆ ਤਾਂ ਫਿਰ ਚੰਗੀ ਤਰ੍ਹਾਂ, ਜੇ ਅੜਨਾ ਤਾਂ ਫਿਰ ਅੜ ਕੇ ਇੱਕ ਵਾਰੀ ਦੇਖ ਲੈਣ, ਜਿਵੇਂ ਪੰਜਾਬੀ ਚ ਕਹਿੰਦੇ ਆ ਕੱਟਾ ਕੱਟੀ ਕੱਢ ਕੇ ਵੇਖ ਲੈਣ, ਫਿਰ ਪਤਾ ਲੱਗ ਜੂਗਾ ਵੀ USA ਭਾਰੀ ਪੈਂਦਾ ਕਿ ਕੈਨੇਡਾ ਅੱਗੇ ਨਿਕਲਦਾ। ਜੀ
ਰਾਜ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਭਾਜੀ ਮੇਰੀ ਗੱਲ ਸੁਣੋ, ਪੰਗਾ ਤਾਂ ਇਹਨਾਂ ਨੇ ਆਪ ਲਿਆ ਵਾ ਆਪਣੀ ਡੈਰੀ ਕਾਟਲ ਨੂੰ ਭਾਜੀ ਇਹ ਸੇਵ ਕਰਨ ਵਾਸਤੇ। ਇਹ ਤੁਸੀਂ ਦੇਖੋ, ਆਈ ਵੁੱਡ ਸੇ ਦੈਟ ਡੈਰੀ ਇਜ਼ ਅ ਕਾਟਲ ਰਾਈਟ ਨਾਓ ਇਨ ਕੈਨੇਡਾ, ਯੂ ਨੋ ਰਾਈਟ ਨਾਓ ਤੁਸੀਂ 1 ਲੀਟਰ ਤੋਂ ਵੱਧ ਦੁੱਧ ਪੈਦਾ ਕਰ ਦਿੰਦੇ ਹੋ, ਉਹਨੂੰ ਕਹਿੰਦੇ ਗਾਰਬੇਜ ਕਰਦੇ ਹੋ, ਤੂੰ ਵੇਚ ਨਹੀਂ ਸਕਦਾ। ਉਹਦੇ ਉੱਤੇ ਲਿਮਿਟਸ ਲਾਈਆਂ ਪਈਆਂ, ਅਸੀਂ ਇੱਕ ਯਾਰ ਇੱਕ ਯਾਨੀ ਕਿ ਉਸ ਕੰਟਰੀ ਚ ਰਹਿੰਦੇ ਜਿੱਥੇ ਸਾਨੂੰ ਫਰੀਡਮ ਆਫ ਸਪੀਚ ਆ, ਫਰੀਡਮ ਆਫ ਲਿਵਿੰਗ ਆ, ਲਾਈਕ ਚਾਰਟਰ ਰਾਈਟਸ ਦੇ ਅਕੋਰਡਿੰਗ ਅਸੀਂ ਚੱਲਣ ਵਾਲੇ, ਇੱਕ ਪਾਸੇ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਤੇ ਦੂਜੇ ਪਾਸੇ ਸਾਡੇ ਉੱਤੇ ਇੰਨੀਆਂ ਕੁ ਜ਼ਿਆਦਾ ਚੀਜ਼ਾਂ ਥੋਪੀਆਂ ਪਈਆਂ ਵੀ ਜੇ ਤੁਸੀਂ ਦੁੱਧ ਵੀ ਜ਼ਿਆਦਾ ਪੈਦਾ ਕਰ ਲਿਆ ਤਾਂ ਉਹਨੂੰ ਡੋਲਣਾ ਆ। ਕਿਉਂ? ਕਿਉਂਕਿ ਮਾਰਕੀਟ ਦੇ ਰੇਟ ਆਪਾਂ ਅੱਪ ਰੱਖਣਾ ਵਾ। ਟਰੰਪ ਸਾਹਿਬ ਨੇ ਕੀ ਕਿਹਾ ਵੀ ਮੈਂ ਕੈਨੇਡਾ ਦੇ ਲੋਕਾਂ ਦੀ ਕਹਿੰਦੇ ਹੈਲਪ ਕਰਨੀ ਚਾਹੁੰਦਾ ਵੀ ਉਹਨਾਂ ਦੀ ਇਨਫਲੇਸ਼ਨ ਦੇ ਟਾਈਮ ਦੇ ਵਿੱਚ, ਪਰ ਇਹ ਬੰਦੇ ਜਿਹੜੇ ਆ ਇਹ ਚਾਹੁੰਦੇ ਆ ਵੀ ਅਸੀਂ ਕਾਟਲ ਨੂੰ ਫਾਇਦਾ ਦੇਣਾ ਆ। ਕਿਉਂ? ਕਿਉਂਕਿ ਮੌਂਟਰੀਆਲ ਦੇ ਤੁਸੀਂ ਜਿੰਨੇ ਵੀ ਡੇਅਰੀ ਫਾਰਮਰਸ ਦੇਖ ਲਓ, ਉਹ ਵੋਟਾਂ ਦੇ ਵਿੱਚ ਬਲੌਕ ਕਿਊਬਿੰਗ ਨੂੰ ਕਿੰਨੀ ਜ਼ਿਆਦਾ ਹੈਲਪ ਕਰਦੇ ਆ। ਬਲੌਕ ਕਿਊਬਿੰਗ ਨੇ ਤਾਂ ਪਹਿਲਾਂ ਕਿਹਾ ਸੀਗਾ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ ਕਿ ਤੁਸੀਂ ਡੈਰੀ ਬਾਰੇ ਕੋਈ ਗੱਲ ਨਹੀਂ ਕਰਨੀ, ਤੁਹਾਨੂੰ ਵੀ ਇੰਨਾ ਪਤਾ ਹੀ ਆ। ਸੋ ਇਹ ਜਿਹੜੀ ਚੀਜ਼ ਹੋ ਰਹੀ ਆ ਇਹ ਲੋਕਾਂ ਦੇ ਉੱਤੇ ਪੈ ਰਹੀ ਆ। ਆਈ ਡੋਂਟ ਨੋ, ਸਾਡੇ ਕੈਨੇਡਾ ਦੇ ਲੋਕ ਸੁੱਤੇ ਪਏ, ਆਪਣੇ MPਆਂ ਨੂੰ ਜਾ ਕੇ ਈਮੇਲਾਂ ਲਿਖੋ, ਲੈਟਰ ਲਿਖੋ, ਉਹਨਾਂ ਨੂੰ ਕਹੋ ਵੀ ਇਹਨਾਂ ਚੀਜ਼ਾਂ ਦਾ ਜਵਾਬ ਦਿਓ। ਅਸੀਂ ਕਾਰਨੀ ਸਾਹਿਬ ਨੂੰ ਇਸ ਕਰਕੇ ਨਹੀਂ ਲਿਆਂਦਾ ਸੀਗਾ ਵੀ ਆਈ ਨੋ ਵੀ ਆਈ ਕੈਨ ਮੇਕ ਦਿਸ ਡੀਲ, ਆਈ ਹੈਵ ਏ ਬਿਗ ਐਕਸਪੀਰੀਅੰਸ ਅਬਾਊਟ ਦੈਟ, ਲਾਈਕ ਆਈ ਨੋ ਆਈ ਵਿਲ ਗੋ ਔਨ 21 July ਐਂਡ ਆਈ ਵਿਲ ਮੇਕ ਏ ਡੀਲ, ਦਿਸ ਇਜ਼ ਨਾਟ ਗੋਨਾ ਹੈਪਨ ਐਂਡ ਦਿਸ ਇਜ਼ ਨਾਟ ਐਵਰ ਗੋਨਾ ਹੈਪਨ। ਥੈਂਕ ਯੂ ਭਾਜੀ,
ਥੈਂਕ ਯੂ ਸਰ। ਗੁਰਪ੍ਰੀਤ ਦੇ ਕਾਲਰ ਹੋਰ ਆਪਾਂ ਉਹਨਾਂ ਦੀ ਗੱਲ ਸੁਣ ਲਈ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹੈਲੋ,
ਹਾਂਜੀ ਸਰ,
ਹੈਲੋ
ਜੀ ਜੀ, ਗੋ ਅਹੈਡ ਪਲੀਜ਼।
ਮੇਰਾ ਆਪਸੇ ਸਵਾਲ ਇਹ ਹੈ ਕਿ ਜੋ ਹਮਾਰੇ ਮਾਨ ਕਾਨੀ ਸਾਹਿਬ ਹੈ ਪ੍ਰਾਈਮ ਮਿਨਿਸਟਰ ਸਾਹਿਬ, ਯੇ ਵਹਾਂ ਪਰ ਉਨ੍ਹੋਂਨੇ ਕਿਆ ਡਿਸਕਸ਼ਨ ਹੁਆ, ਯੇ ਓਪਨਲੀ ਪਬਲਿਕ ਮੇਂ ਕਿਉਂ ਨਹੀਂ ਆਤੀ ਕੋਈ ਬਾਤ, ਔਰ ਯੇ ਕੋਈ ਬਾਤ ਕਰਤੇ ਵੀ ਨਹੀਂ ਹੈ, ਸਿਰਫ ਫੀਫਾ ਦੇਖਨੇ ਕੇ ਲੀਏ ਪਹੁੰਚ ਗਏ ਸੈਰੇਮਨੀ ਮੇਂ, ਤੋ ਇਸਕਾ ਕਿਆ ਜਵਾਬ ਹੈ, ਯੇ ਮੁਝੇ ਇਸਕਾ ਜਵਾਬ ਚਾਹੀਏ ਪਲੀਜ਼। ਥੈਂਕ ਯੂ,
ਆਲਰਾਈਟ, ਥੈਂਕ ਯੂ। ਸੋ ਗੁਰਪ੍ਰੀਤ, ਇੱਕ ਤਾਂ ਜਿਹੜਾ ਆਪਣਾ ਗੋਡੀਓ ਬ੍ਰਿਜ ਖੋਲ ਰਿਹਾ ਵਾ ਉਹਦੀ ਡੀਲ ਦਾ ਓਪਨਲੀ ਮਾਨ ਕਾਨੀ ਸਾਹਿਬ ਕੀ ਲਿਬਰਲ ਗਵਰਨਮੈਂਟ ਆ ਅੰਕੜੇ ਨਹੀਂ ਦੇ ਰਹੀਗੀ ਕਿ ਕਿੰਨਾ ਅਮਰੀਕਾ ਨੂੰ ਜਾਣਾ ਤੇ ਕਿੰਨਾ ਕੈਨੇਡਾ ਰਹਿਣਾ ਤੇ ਕੀ ਡੀਲ ਹੈ ਉਹਦੇ ਬਾਰੇ ਅੱਜ ਕਾਫੀ ਸਟੇਟਮੈਂਟ ਆ ਕੰਜ਼ਰਵੇਟਿਵ ਸਰਕਾਰ ਨੇ ਕੰਜ਼ਰਵੇਟਿਵ ਲੀਡਰਸ ਨੇ ਦਿੱਤੀਆਂ ਨੇ ਕਿ ਕਿਉਂ ਉਸ ਚੀਜ਼ ਨੂੰ ਹਾਈਡ ਕਰ ਰਹੇ ਨੇ। ਵੈਸੇ ਦੂਸਰੀ ਗੱਲ ਭਾਈ ਸਾਹਿਬ ਉਹਨਾਂ ਦੀ ਸਹੀ ਹੈ ਕਿ ਸਾਨੂੰ ਪੂਰੀ ਡਿਟੇਲ ਕਿਸੇ ਵੀ ਚੀਜ਼ ਦਾ ਵਾਰ ਨਹੀਂ ਆਉਂਦਾ, ਜਦੋਂ ਵੀ ਕਿਤੇ ਟਰੰਪ ਤੇ ਮਾਨ ਕਾਨੀ ਦੀ ਗੱਲ ਹੁੰਦੀ ਹੈ ਤੇ ਇੰਨਾ ਹੀ ਸਾਨੂੰ ਪਤਾ ਲੱਗਦਾ ਕਿ ਯੈਸ ਅਸੀਂ ਗੱਲਬਾਤ ਕੀਤੀ ਇਧਰਲੇ ਪਾਸਿਓ, ਬਾਕੀ ਟਰੰਪ ਸਾਹਿਬ ਜੋ ਦੱਸ ਦਿੰਦੇ ਆ ਉਨਾ ਹੀ ਸਾਡੇ ਕੋਲ ਬਾਹਰ ਆਉਂਦਾ।
ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਆਪਣੇ ਕੋਲ 2 ਮਿੰਟ ਹੋਰ ਨੇ ਤੇ ਆਪਾਂ ਇੱਕ ਖਬਰ ਹੋਰ ਕਵਰ ਕਰਨੀ ਹੈ, ਬੱਚਿਆਂ ਦੇ ਕੁਝ ਬੈਨੀਫਿਟਸ ਵਧਾਏ ਗਏ ਨੇ ਉਹਦੀ ਕਰਾਂਗੇ, ਪਹਿਲਾਂ ਇੱਥੇ ਟਿੱਪਣੀ ਕਰ ਦਿਓ।
ਜਗਦੀਸ਼ ਜੀ, ਕਿਸੇ ਵੀ ਚੀਜ਼ ਦਾ ਤੁਸੀਂ ਮੈਨੂੰ ਦੱਸ ਦਿਓ ਜਿਹੜੀ ਕਾਰਨੀ ਸਾਹਿਬ ਕਰਕੇ ਆਉਂਦੇ ਆ, ਉਹਦਾ ਤੁਹਾਡੇ ਕੋਲ ਡਿਟੇਲ ਆਇਆ ਹੋਵੇ, ਬਸ ਇਹੀ ਪਤਾ ਲੱਗਦਾ। MOU ਸਾਈਨ ਕਰਤਾ, MOU ਸਾਈਨ ਕਰਤਾ, ਉਹਦੇ ਚ ਹੁਣ 70 ਬਿਲੀਅਨ ਦਾ MOU ਤਾਂ UAE ਨਾਲ ਵੀ ਸਾਈਨ ਕੀਤਾ ਸੀ, ਤੇ ਹੁਣ ਬਾਅਦ ਦੇ ਵਿੱਚ ਪਤਾ ਲੱਗਿਆ ਖਾਲੀ ਲਫਾਫਾ ਨਿਕਲਿਆ, ਅਸੀਂ ਪ੍ਰਪੇਅਰਡ ਹੀ ਨਹੀਂ ਹੈਗੇ। ਸੋ UAE ਕਹਿੰਦਾ ਅਸੀਂ ਇਨਵੈਸਟਮੈਂਟ ਕਰਨੀ ਨਹੀਂ, ਕਿਉਂਕਿ ਕੈਨੇਡਾ ਪ੍ਰਪੇਅਰਡ ਹੀ ਨਹੀਂ ਹੈਗਾ ਕਿਸੇ ਇਨਵੈਸਟਮੈਂਟ ਵਾਸਤੇ। ਸੋ ਜਿਹੜੇ ਖਾਲੀ ਲਫਾਫੇ ਹਰੇਕ ਜਗ੍ਹਾ ਜਾਂਦੇ ਨੇ ਤੇ ਕਹਿ ਦਿੰਦੇ ਨੇ ਕਿ ਵੀ ਟੈਕਸਪੇਅਰ ਨੂੰ ਇੰਨਾ 150 1,50,000 ਦਾ ਬਿੱਲ ਬਣ ਗਿਆ ਇਹਨਾਂ ਦੇ ਖਾਣੇ ਪੀਣੇ ਦਾ, ਤੇ ਉਹਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ, MOU ਦੀ ਗੱਲ ਕਰ ਲੈਂਦੇ ਨੇ। ਇੰਨੇ ਬਿਲੀਅਨ ਦਾ ਕਰਤਾ, ਕੋਰੀਆ ਨੇ ਆਪਦਾ ਕੈਂਸਲ ਕਰਤਾ, UAE ਨੇ ਆਪਦਾ ਕੈਂਸਲ ਕਰਤਾ। ਹੁਣ ਤੁਸੀਂ ਮੈਨੂੰ ਦੱਸੋ, ਜਿਹੜੇ ਸਪੋਰਟ ਕਰਦੇ ਸੀ ਵੀ ਕਾਰਨੀ ਸਾਹਿਬ ਨੇ ਇੰਨੇ ਪੈਸੇ ਕੈਨੇਡਾ ਚ ਲੈ ਆਉਂਦੇ, ਇੱਕ ਵੀ ਡਾਲਰ ਦਿਖਾਉਣ ਵੀ ਕੈਨੇਡਾ ਚ ਆਇਆ ਹੋਵੇ ਜੀ?
ਆਲਰਾਈਟ, ਸੋ ਤੋਂ ਅੱਗੇ ਗੁਰਪ੍ਰੀਤ ਆਪਣੇ ਕੋਲ ਮਿੰਟ ਡੇਢ ਬਚਿਆ, ਗੱਲ ਕਰ ਲਈਏ ਕਿ ਇੱਕ ਤਾਂ ਪੰਜਾਬੀ ਪੋਸਟ ਚਰਚਾ ਦੇ ਵਿੱਚ ਹੈ, MPP ਸਾਹਿਬਾਨ ਚਰਚਾ ਦੇ ਵਿੱਚ ਨੇ, ਸੋ ਗਰੇਵਾਲ ਪਰਿਵਾਰ ਦਾ ਵੀ ਨਾਂ ਜੁੜਿਆ। ਸੂਨ ਐਟ ਦ ਰਾਈਟ ਟਾਈਮ ਆਪਾਂ ਇਹਦੀ ਸਾਰੀ ਕਲੈਰੀਫਿਕੇਸ਼ਨ ਦੇਵਾਂਗੇ, ਪਰ ਇੱਦਾਂ ਦੀ ਕੋਈ ਗੱਲ ਨਹੀਂ ਹੈ ਕਿ ਜਿਹਦੇ ਵਿੱਚ ਤੁਸੀਂ ਪੰਜਾਬੀ ਪੋਸਟ ਜਾਂ ਗਰੇਵਾਲ ਪਰਿਵਾਰ ਨੂੰ ਦੋਸ਼ੀ ਠਹਿਰਾ ਸਕੋਗੇ। ਸੋ ਇਹਦਾ ਡਿਟੇਲ ਆਉਣ ਵਾਲੇ ਸਮੇਂ ਚ ਪੂਰਾ ਮੈਂ ਤੁਹਾਡੇ ਨਾਲ ਕਲੀਅਰ ਕਰ ਦਾਂਗਾ। ਗੁਰਪ੍ਰੀਤ, ਇੱਕ ਨਾ ਚਾਇਲਡ ਬੈਨੀਫਿਟਸ ਦੇ ਬਾਰੇ ਦੇ ਵਿੱਚ 2026 ਤੇ 2027 ਦੇ ਵਿੱਚ ਵਾਧਾ ਕੀਤਾ ਗਿਆ। ਸੋ ਹੁਣ ਜਿਹੜੀ ਨਵੀਂ ਦਰ ਹੈ ਇਸ ਮਹੀਨੇ ਤੋਂ ਲਾਗੂ ਹੋ ਰਹੀਆਂ ਨੇ, ਜੇ 6 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਲਈ ਸਾਲਾਨਾ $8,557 ਦਿੱਤੇ ਜਾਣਗੇ ਅਤੇ 6 ਤੋਂ 17 ਸਾਲ ਦੇ ਬੱਚੇ ਦੇ ਲਈ $6,883 ਮਿਲਣਗੇ। ਭਾਵ ਜੇ 6 ਸਾਲ ਤੋਂ ਘੱਟ ਬੱਚਾ ਤਾਂ ਉਸ ਨੂੰ ਤੁਸੀਂ ਲਾ ਲਓ ਕਿ $6,100 ਪਰ ਮੰਥ ਆ ਜਿਹੜਾ ਉਹ ਮਿਲੇਗਾ, ਤੇ ਜੇ 6 ਸਾਲ ਤੋਂ ਉੱਤੇ ਹੈ ਤਾਂ ਫਿਰ $550 ਦੇ ਕਰੀਬ ਆ ਜਿਹੜਾ ਉਹ ਆਵੇਗਾ। ਸੋ ਪਿਛਲੇ ਸਾਲ ਦੇ ਮੁਕਾਬਲੇ 6 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਸਾਲਾਨਾ ਸਹਾਇਤਾ ਜਿਹੜੀ $160 ਵਧਾਈ ਹੈ ਤੇ 17 ਸਾਲ ਤੋਂ ਉੱਤੇ ਲਈ $135 ਉਹਦੇ ਚ ਉਹ ਵਾਧਾ ਕੀਤਾ ਗਿਆ। ਸੋ ਇਕੱਲੇ ਅਲਬਰਟਾ ਵਿਚ ਹਰ ਸਾਲ ਕਰੀਬ 5 ਲੱਖ ਪਰਿਵਾਰਾਂ ਨੂੰ $4 ਬਿਲੀਅਨ ਚਾਇਲਡ ਬੈਨੀਫਿਟ ਵੱਲੋਂ ਦਿੱਤਾ ਜਾਂਦਾ। ਸੋ ਇਹ ਸਾਰਾ ਕੁਝ ਇਸ ਸਮੇਂ ਚੱਲ ਰਿਹਾ ਹੈ।
ਠੀਕ ਹੈ ਜਗਦੀਸ਼ ਜੀ, ਆਈ ਐਮ ਨਾਟ ਇਨ ਫੇਵਰ ਆਫ ਦਿਸ ਵਨ। ਮੇਰਾ ਮੰਨਣਾ ਇਹ ਹੈ ਕਿ ਲੋਕਾਂ ਨੂੰ ਇੰਨੇ ਕੈਪੇਬਲ ਬਣਾਓ, ਲੋਕਾਂ ਕੋਲ ਇੰਨੀ ਇਨਕਮ ਹੋਵੇ ਕਿ ਜਿਨ੍ਹਾਂ ਨੇ ਆਪਦੇ ਜਵਾਕ ਜੰਮੇ ਨੇ ਜੀ ਉਹ ਉਹਨਾਂ ਨੂੰ ਪਾਲ ਵੀ ਸਕਣ। ਸੋ ਇਹ ਸਰਕਾਰ ਦੀ ਜ਼ਿੰਮੇਵਾਰੀ, ਮੇਰੇ ਪਰਸਨਲੀ ਤੌਰ ਤੇ ਨਹੀਂ ਲੱਗਦਾ ਵੀ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਵੀ ਕਿਸੇ ਦੇ ਬੱਚਾ ਹੋਇਆ ਤੇ ਉਹਨੂੰ $500 ਦੇਣਾ ਵੀ ਤੂੰ ਪਾਲਣਾ ਕਿਵੇਂ।
ਕੋਈ ਕਾਲਰ ਹੈ ਆਪਣੇ ਪਾਸ? ਜੇ ਕਾਲਰ ਹੈ ਸਮਾਂ ਵੀ ਸਮਾਪਤ ਹੋ ਗਿਆ ਸਾਜਦੀਪ, ਆਈ ਮੀਨ ਸਾਜਦੀਪ ਤੇ ਗੁਰਪ੍ਰੀਤ, ਆਪਣੇ ਪਾਸ ਸਮਾਂ ਹੁਣ ਸਮਾਪਤ ਆ ਗਿਆ, ਲੈ ਲਈਏ ਤੇ ਬਾਕੀ ਗੱਲਾਂ ਬਾਤਾਂ ਕੱਲ ਨੂੰ ਕਰਾਂਗੇ। ਕੋਈ ਹੋਰ ਕੁਐਸਚਨ ਤੁਹਾਡਾ ਰਹਿ ਗਿਆ ਮੇਰਾ ਨੰਬਰ ਨੋਟ ਕਰ ਲਓ, 416-970-5005,
416-970-5005.
Petro Canada pesh karde Duron heavy duty diesel engine oils hun full service savings naal 10W30 synthetic $20 discount, $5W30 $40 discount, offer limited time lay, $5W30 quick start aur oil flow thande mausam vich jeetu, $10W30 engine di karguzari nu banaye rakhda, QTL di tin locations te pujjo aur laab chakko, exit 268 Cambridge, exit 579 Napanee, exit 5 Fort Erie, Petro Canada aur QTL, ਬੱਲੇ ਬੱਲੇ ਅਨੂਠਾ ਸਾਕ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 Bowie Drive West, Brampton, ya call karo 905-450-2828, 905-450-2828.
हेलो नवदीप, की हाल है? बलजीत गल कर रही हूं यूके तो।
ਤੁਸੀਂ ਕੈਨੇਡਾ ਤੋਂ ਯੂਕੇ ਗਏ ਹੋ, ਤੁਹਾਨੂੰ ਰੋਮਿੰਗ ਲੱਗ ਜਾਵੇਗੀ ਤੇ ਬਿੱਲ ਬਹੁਤ ਵੱਡਾ ਆਵੇਗਾ।
ਫਿਕਰ ਦੀ ਕੋਈ ਗੱਲ ਨਹੀਂ ਹੈ, ਮੇਰੇ ਕੋਲ ਬੀਵਰਟੈਲ ਦੀ ਰੋਮਿੰਗ ਸਰਵਿਸਿਸ ਹੈ। ਬਹੁਤ ਹੀ ਘੱਟ ਕੀਮਤ ਤੇ 5G ਇੰਟਰਨੈਟ ਰੋਮਿੰਗ ਸਰਵਿਸਿਸ। ਤੁਸੀਂ ਕਿਤੇ ਵੀ ਟ੍ਰੈਵਲ ਕਰ ਰਹੇ ਹੋ, ਯੂਕੇ, ਇੰਡੀਆ, ਪਾਕਿਸਤਾਨ, ਸਾਊਦੀ ਅਰੇਬੀਆ, ਬਹੁਤ ਹੀ ਘੱਟ ਕੀਮਤ ਤੇ ਡਾਟਾ ਰੋਮਿੰਗ ਹਾਸਲ ਕਰੋ। ਜੇ ਤੁਸੀਂ ਵੀ ਟ੍ਰੈਵਲ ਦਾ ਪਲਾਨ ਕਰ ਰਹੇ ਹੋ ਤਾਂ ਬੀਵਰਟੈਲ ਨੂੰ ਕੰਟੈਕਟ ਕਰੋ 416-243-9836 ਜਾਂ ਫਿਰ ਵਿਜ਼ਿਟ ਕਰੋ beavertel.com।
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है। मैंने सेव किए हैं $2,000।
क्या चमत्कार किया, मुझे भी गुर सिखाओ ना।
हमारे पास दो गाड़ियां और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 647-290-3773 647-290-3773।